ਪਿਰਥੀ ਚੰਦ ਦੀ ਬਦਨਾਮੀ ਬਹੁਤ ਹੋ ਗਈ ਸ਼ਹਿਰ ਦੇ ਵਿੱਚ। ਗੁਰੂ ਕੀ ਨਗਰੀ ਨੂੰ ਛੱਡ ਕੇ ਆਪਣੇ ਪਿੰਡ ਹੇਹਰੀ ਪਹੁੰਚ ਗਿਆ ਔਰ ਕਹਿ ਰਿਹਾ ਕਿ ਮੈਂ ਬਾਦਸ਼ਾਹ ਕੋਲ ਸ਼ਿਕਾਇਤ ਕਰਦਾ, ਆਪਣਾ ਹੱਕ ਲਵਾਂਗਾ। ਪਰ ਉਪਕਾਰੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਮਾਮਾ ਭਾਈ ਗੁਰਦਾਸ ਜੀ ਨੂੰ ਸਮਝਾਉਣ ਵਾਸਤੇ ਭੇਜਿਆ ਕਿ ਉਹਨਾਂ ਨੂੰ ਬੁਲਾ ਕੇ ਲਿਆਓ, ਗੁਰੂ ਰਾਮਦਾਸ ਜੀ ਦਾ ਪੁੱਤਰ ਹੈ, ਕਿਸੇ ਦੇ ਅੱਗੇ ਨਿਵਦਾ ਚੰਗਾ ਨਹੀਂ ਲੱਗਦਾ। ਸਤਿਗੁਰਾਂ ਜੀ ਦਾ ਹੁਕਮ ਮੰਨ ਕੇ ਭਾਈ ਗੁਰਦਾਸ ਜੀ ਹੇਹਰੀ ਪਿੰਡ ਪਹੁੰਚੇ। ਸਤਿਗੁਰਾਂ ਜੀ ਦੀ ਵਡਿਆਈ ਦੱਸੀ, ਸਮਝਾਇਆ ਕਿ ਤੇਰੇ ਲਈ ਇਹ ਸਾਰਾ ਕੁਝ ਠੀਕ ਨਹੀਂ ਹੈ, ਉਹ ਗੁਰੂ ਨਾਨਕ ਸਾਹਿਬ ਦੀ ਜੋਤ ਹੈ, ਇਹ ਤੇਰਾ ਮੰਨਣ ਚ ਹੀ ਭਲਾ। ਜਿਉਂ ਜਿਉਂ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵਡਿਆਈ ਕਰਦੇ, ਤਿਉਂ ਤਿਉਂ ਇਸ ਨੂੰ ਜ਼ਹਿਰ ਚੜ੍ਹਦੀ, ਗੁੱਸਾ ਚੜ੍ਹਦਾ। ਕਹਿੰਦਾ ਮੈਂ ਸਾਰੀ ਵਡਿਆਈ ਜਾਣਦਾ, ਸਾਡੇ ਸਾਹਮਣੇ ਹੀ ਉਹ ਜਨਮਿਆ ਪਲਿਆ, ਮੇਰੇ ਨਾਲੋਂ ਤੁਸੀਂ ਜ਼ਿਆਦਾ ਨਹੀਂ ਜਾਣਦੇ। ਹੁਣ ਤੁਸੀਂ ਡਰ ਗਏ ਹੋ ਅਤੇ ਡਰਦੇ ਮਾਰੇ ਤੁਸੀਂ ਮੇਰੀਆਂ ਮਿੰਨਤਾਂ ਕਰਦੇ ਹੋ, ਪਰ ਮੈਂ ਆਪਣੀ ਗੱਲ ਤੋਂ ਪਿੱਛੇ ਮੁੜਨ ਵਾਲਾ ਨਹੀਂ, ਮੈਂ ਆਪਣਾ ਹੱਕ ਜਿਹੜਾ ਉਹ ਲੈ ਕੇ ਛੱਡਾਂਗਾ। ਆਖਿਰਕਾਰ ਗਾਲਾਂ ਕੱਢਣ ਲੱਗ ਪਿਆ ਭਾਈ ਗੁਰਦਾਸ ਜੀ ਨੂੰ। ਫਿਰ ਭਾਈ ਗੁਰਦਾਸ ਜੀ ਕਹਿੰਦੇ ਵੀ ਠੀਕ ਹੈ, ਜਿਵੇਂ ਪਾਣੀ 'ਚ ਪੱਥਰ ਨਹੀਂ ਭਿੱਜਦਾ ਨਾ, ਵਾਕਿਆ ਹੀ ਤੇਰੇ 'ਤੇ ਕੋਈ ਅਸਰ ਨਹੀਂ ਹੋਣਾ। ਆਉਂਦਿਆਂ ਆਉਂਦਿਆਂ ਉਹਨਾਂ ਨੇ ਇੱਕ ਵਾਰ ਲਿਖੀ, 36ਵੇਂ ਕਾਲੇ ਮੁੱਖ ਮੀਣਾ ਪਿਓ ਵੱਡ ਦੰਬ ਕਮਾਵੈ, ਬੇਕ ਵਾਕਸ਼ੂ ਮੋਹਰ ਤੇ ਜੀਵਨ ਚੁਣ ਖਾਵੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੱਸਿਆ ਵੀ ਪਾਤਸ਼ਾਹ ਉਹ ਮਿਟਣ ਵਾਲਾ ਨਹੀਂ, ਜਿਸ ਤਰ੍ਹਾਂ ਦਾ ਉਹ ਹੈ ਮੈਂ ਆਪਣੀ ਵਾਰ ਦੀ ਪੌੜੀ ਦੇ ਵਿੱਚ ਲਿਖ ਕੇ ਉਹਨੂੰ ਭੇਜ ਆਇਆ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਵੀ ਠੀਕ ਹੈ, ਹੁਣ ਤੁਸੀਂ ਨਹੀਂ ਜਾਣਾ ਉਹਨੂੰ ਸਮਝਾਉਣ ਵਾਸਤੇ, ਹੁਣ ਜੋ ਕਰਦਾ ਉਸ ਨੂੰ ਕਰੀ ਜਾਣ ਦਿਓ, ਜੋ ਕੁਝ ਹੋਣਾ ਉਹ ਮਾਲਕ ਦੀ ਰਜਾ ਦੇ ਵਿੱਚ ਹੀ ਹੋਣਾ। ਇੱਥੋਂ ਕਥਾ ਦੀ ਰਮਤਾ ਹੁੰਦੀ ਹੈ, ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੋਹਰਾ ਪ੍ਰੀਤਿਆ ਪਾਛੇ ਦੁਖੀ ਹੋਈ, ਚਿਤਵਤ ਚਿਤ ਅਤ ਚਿੰਤ।
ਜਦੋਂ ਭਾਈ ਗੁਰਦਾਸ ਜੀ ਮੁੜ ਕੇ ਆ ਜਾਂਦੇ ਹਨ, ਬਾਅਦ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹੁੰਦਾ ਪਿਰਥੀ ਚੰਦ।
ਨਹੀਂ ਸੁਹਾਵਤ ਅਪਰ ਕੁਛ, ਗਿਣਤੀ ਗਿਣਤੀ ਅਨੰਤ।
ਹਿਸਾਬ ਕਿਤਾਬ ਲਾਈ ਜਾਂਦਾ ਪਾਤਸ਼ਾਹ, ਕਹਿੰਦੇ ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਹੇ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਮਨ ਦੇ ਉਤਰਾ ਚੜ੍ਹਾ ਦੁਖੀ ਕਰਦੇ ਹਨ।
ਚੋਪਾਈ ਨੀਂਦ ਨਯਾਵਤ ਸੋਚਿਤ ਸੋਚਨ,
ਚਿੰਤਾ ਦੇ ਵਿੱਚ ਮਨੁੱਖ ਨੂੰ ਨੀਂਦ ਨਹੀਂ ਆਉਂਦੀ।
ਨਿਸਮੈ ਮਿਲਤ ਨ ਪਲਕ ਬਿਲੋਚਨ,
ਰਾਤ ਨੂੰ ਪਲਕਾਂ ਨਹੀਂ ਜੁੜਦੀਆਂ।
ਮੈਦ ਕਸ਼ਟ ਅਪਨੋ ਮੈਂ ਕਲਪਤ,
ਆਪਣੇ ਆਪ ਦੇ ਵਿੱਚ ਕਲਪੀ ਜਾਂਦਾ, ਬਹੁਤ ਦੁਖੀ ਹੋ ਰਿਹਾ।
ਬਿਨਾ ਅਰਥ ਮਤ ਮੂਰਖ ਜਲਪਤ,
ਕਾਰਨ ਕੋਈ ਨਹੀਂ ਹੈ ਦੁਖੀ ਹੋਣ ਦਾ, ਆਪਣੇ ਆਪ ਹੀ ਕਲਪਨਾ ਕੀਤੀ ਹੋਈ, ਮੈਂ ਗੁਰੂ ਬਣਾ, ਮੇਰਾ ਹੱਕ ਬਣਦਾ, ਗੁਰੂ ਅਮੀਰ ਹੋ ਗਿਆ, ਬਿਨਾਂ ਕਾਰਨ ਤੋਂ ਦੁਖੀ ਹੋ ਰਿਹਾ। ਜਦੋਂ ਕਿ ਸਤਿਗੁਰਾਂ ਜੀ ਦੀ ਸ਼ਰਨ ਦੇ ਵਿੱਚ ਸਾਰੇ ਸੁੱਖ ਹਨ।
ਦਿਵਸ ਬਿਖੈ ਨੈ ਭੋਜਨ ਪਾਵਤ,
ਦਿਨ ਦੇ ਵਿੱਚ ਰੋਟੀ ਨਹੀਂ ਚੰਗੀ ਲੱਗਦੀ।
ਗੱਟੀ ਉਤਾਰਤ ਏਕ ਚੜਾਵਤ,
ਗਿਣਤੀਆਂ ਮਿਣਤੀਆਂ ਕਰੀ ਜਾਂਦਾ, ਕਦੇ ਉੱਪਰ ਨੂੰ ਕਦੇ ਥੱਲੇ ਆ ਜਾਂਦੇ, ਕਿਉਂਕਿ ਆਸ ਜਿਹੜੀ ਉਹ ਦੁੱਖ ਨੂੰ ਜਨਮ ਦਿੰਦੀ ਹੈ। ਕੰਮ ਬਣਦਾ ਕਿ ਨਹੀਂ ਬਣਦਾ, ਬੰਦਾ ਦੁਖੀ ਹੁੰਦਾ। ਹੁਣ ਜਿਹੜੀ ਆਸ ਰੱਖੀ ਬੈਠਿਆ ਇਹ ਬਾਦਸ਼ਾਹ ਤੇ, ਉਹਦੇ ਵਿੱਚ ਇਹ ਦੁਖੀ ਹੋ ਰਿਹਾ ਹੈ।
ਦੁਰਬਲ ਪਯੋ ਕ੍ਰਾਂਤ ਤੇ ਖਾਲੀ,
ਕਮਜ਼ੋਰ ਪੈ ਗਿਆ, ਚਿਹਰੇ ਤੇ ਕ੍ਰਾਂਤੀ ਕੋਈ ਨਹੀਂ ਰਹੀ, ਚਿਹਰਾ ਜਿਹੜਾ ਉਹ ਚਿੰਤਾ ਦੇ ਵਿੱਚ ਲੱਥ ਗਿਆ ਹੈ।
ਉਰ ਸੁਲਗਤ ਲੱਕੜੀ ਜਿਮ ਆਲੀ,
ਛਾਤੀ ਐ ਸੁਲਗਦੀ ਹੈ ਜਿਵੇਂ ਗਿੱਲੀ ਲੱਕੜੀ ਸੁਲਗਦੀ ਹੁੰਦੀ ਹੈ।
ਸ਼੍ਰੀ ਅਰਜਨ ਪ੍ਰਭ ਤਾ ਬਹੁ ਭਾਂਤੀ।
ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਿਹੜੀ ਪ੍ਰਭਤ ਹੈ ਉਹ ਸਾਰੇ ਤਰੀਕਿਆਂ ਦੇ ਨਾਲ
ਚੁਬਤ ਸੀਲ ਸਮ ਰੜਕਤ ਛਾਤੀ
ਇਹਨੋ ਨੀ ਉਹ ਚੰਗੀ ਲੱਗਦੀ। ਇਹਦੇ ਕਲੇਜੇ ਚ ਬਰਛੇ ਦੀ ਤਰ੍ਹਾਂ ਚੁਭਦੀ ਹੈ, ਦੁਖੀ ਹੋ ਰਿਹਾ। ਸਾਰਾ ਸੰਸਾਰ ਸੁਖੀ ਹੈ ਪਰ ਇਹ ਈਰਖਾ ਕਾਰਨ ਦੁਖੀ ਹੋ ਰਿਹਾ।
ਸ਼੍ਰੀ ਹਰਿ ਗੋਬਿੰਦ ਕੀ ਸੁੰਦਰਤਾਈ
ਜਦੋਂ ਇਹਨਾਂ ਚੇਤੇ ਆਉਂਦੀ ਹੈ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੁੰਦਰਤਾਈ
ਨਿਤ ਚਿਤਵਤ ਫਿਰ ਗੀਜ਼ਰਦਾਈ
ਇਹ ਸੁੰਦਰਤਾਈ ਨੂੰ ਚਿਤਵਦੈ ਤੇ ਇਹਦੇ ਆਪਣੇ ਚਿਹਰੇ ਦੇ ਉੱਤੇ ਪੀਲਾਪਣ ਆ ਗਿਆ। ਸੋਹਣਾ ਨੀ ਨਾ ਲੱਗਦਾ ਇਹਨੂੰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਖਿੜਿਆ ਹੋਇਆ ਚਿਹਰਾ
ਮਤ ਸਰ ਪਾਵਕ ਪੁੰਜ ਪਰ ਜੁਲਤੀ
ਜਿਹੜੀ ਈਰਖਾ ਦੀ ਅਗਰ ਹੈ ਉਹ ਹਰ ਵਕਤ ਉਹ ਗੁਣਾਂ ਨੂੰ ਸਾੜਦੀ ਰਹਿੰਦੀ ਹੈ।
ਪੂਜਾ ਅਧਿਕ ਹੋਤ ਨੈ ਭੁਲਤੀ
ਜਦੋਂ ਧਿਆਨ ਜਾਂਦਾ ਵੀ ਚਾਰੇ ਦਿਸ਼ਾਵਾਂ ਦੀਆਂ ਸਿੱਖ ਸੰਗਤਾਂ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਮਸਕਾਰ ਕਰਦੀਆਂ ਔਰ ਸਭ ਕੁਝ ਅਰਪਣ ਕਰਦੀਆਂ ਉਹ ਇਹਨੂੰ ਭੁੱਲਦੀ ਨਹੀਂ ਹੈ ਗੱਲ।
ਬਦਿਓ ਗੁਰੂ ਕੈ ਅਧਿਕ ਪ੍ਰਤਾਪ
ਇੰਨਾ ਪ੍ਰਤਾਪ ਕਿਵੇਂ ਵਧ ਗਿਆ ਸਤਿਗੁਰਾਂ ਜੀ ਦਾ।
ਨਿਤ ਜਿਮ ਤਈਆ ਤਾਪ ਸੰਤਾਪੂ
ਇਹਦੇ ਲਈ ਸਤਿਗੁਰਾਂ ਜੀ ਦੀ ਵਡਿਆਈ ਇਸੇ ਤਰ੍ਹਾਂ ਹੀ ਹੈ ਜਿਵੇਂ ਤਈਆ ਤਾਪ ਦੁਖਦਾਈ ਹੁੰਦਾ ਸਰੀਰ ਦੇ ਲਈ।
ਪੁਨ ਪਾਚੇ ਭਾਈ ਗੁਰਦਾਸੂ
ਭਾਈ ਗੁਰਦਾਸ ਜੀ ਦੇ ਜਾਣ ਤੋਂ ਬਾਅਦ
ਕਰਕੇ ਵਾਰ ਪਠੀ ਟਿਗਤਾਸੂ
ਜਿਹੜੀ ਵਾਰ ਲਿਖ ਕੇ ਉਹਨਾਂ ਨੇ ਭੇਜੀ ਹੈ ਇਸ ਨੂੰ
ਕਾਏ ਲਗੇ ਅੰਗ ਅੰਗ ਵਿਸਾਲਾ
ਉਹਦੇ ਵਿੱਚ ਆਪਣੇ ਲੱਛਣ ਵੇਖੇ ਮਾਨੋ ਅੰਗ ਅੰਗ ਦਾ ਜ਼ਖਮੀ ਹੋ ਗਿਆ।
ਤਿੰਨ ਪਰ ਮਨੋ ਲਵਨ ਕਸ ਡਾਲਾ
ਪੜਦਾ ਜਦੋਂ ਮਾਨੋ ਜ਼ਖਮਾਂ ਦੇ ਉੱਤੇ ਲੂਣ ਵਲਿਆ ਜਾਂਦਾ।
ਜਨ ਪਾ ਕੇ ਬ੍ਰਿਣ ਗਾਡੀ ਪੀਰਾ
ਜਿਵੇਂ ਪੱਕੇ ਹੋਏ ਫੋੜੇ ਦੀ ਪੀੜਾ ਬੜੀ ਗਹਿਰੀ ਹੁੰਦੀ ਹੈ।
ਪਾਏ ਮਰਚ ਚੂਰਨ ਦੇ ਚੀਰਾ
ਕੋਈ ਚੀਰਾ ਦੇ ਕੇ ਪੱਕੇ ਹੋਏ ਜ਼ਖਮ ਦੇ ਵਿੱਚ ਮਿਰਚਾਂ ਪਾ ਦੇਵੇ।
ਰਾਤ ਦਿਵਸ ਚਿੰਤਾ ਗਲਤਾਨੀ
ਐ ਦੁਖੀ ਹੁੰਦਾ ਪੜ ਪੜ ਕੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੌੜੀ ਨੂੰ ਚਿੰਤਾ ਦੇ ਵਿੱਚ ਦਿਨ ਰਾਤ ਵਾਧਾ ਹੁੰਦਾ ਜਾ ਰਿਹਾ।
ਬੈਠੇ ਉਹ ਨਿਕਟ ਨਹੀਂ ਨਰ ਜਾਨੀ
ਜਿਹੜੇ ਕੋਲ ਬੈਠੇ ਨੇ ਉਹਨਾਂ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਚੱਲਦਾ ਭਈ ਮਨ ਦੇ ਵਿੱਚ ਕੀ ਚੱਲ ਰਿਹਾ।
ਉੱਡਿਓ ਰਹੇ ਮਨ ਗਹੇ ਨ ਥਿਰਤਾ
ਕਿਸੇ ਨੂੰ ਕੀ ਪਤਾ ਵੀ ਇਹਦਾ ਮਨ ਕਿੱਥੇ ਉੱਡਿਆ ਫਿਰਦਾ ਤੇ ਪਕੜ ਦੇ ਵਿੱਚ ਨਹੀਂ ਆਉਂਦਾ।
ਵਯੋ ਜਾਤ ਨਿਤ ਚਿੰਤਾ ਸਰਤਾ
ਚਿੰਤਾ ਦੀ ਨਦੀ ਦੇ ਵਿੱਚ ਹਮੇਸ਼ਾ ਦਿਨ ਰਾਤ ਵਹਿ ਰਿਹਾ ਹੈ।
ਬਹੁ ਭਾਂਤ ਕਰਮੋ ਸਮਝਾਵੇ
ਕਰਮੋ ਘਰ ਵਾਲੀ ਜਿਹੜੀ ਉਹ ਇਹਨੂੰ ਵੇਖਦੀ ਹੈ ਫਿਰ ਉਹ ਪਛਾਣਦੀ ਹੈ ਵੀ ਹੁਣ ਇਹਦੇ ਅੰਦਰ ਕੀ ਚੱਲ ਰਿਹਾ। ਰੋਟੀ ਖਾਂਦਾ ਨੀ ਨੀਂਦ ਨੂੰ ਆਉਂਦੀ ਨੀ ਹੈ ਸਮਝਾਉਂਦੀ ਹੈ।
ਰੁਚ ਸੋ ਭੋਜਨ ਕਿਉਂ ਨੈ ਖਾਵੇ
ਕਹਿੰਦੀ ਪਤੀ ਜੀ ਵੀ ਤੁਸੀਂ ਰੋਟੀ ਤਾਂ ਖਾਇਆ ਕਰੋ ਨਾ ਰੁਚੀ ਦੇ ਮੁਤਾਬਕ। ਰੋਟੀ ਛੱਡਣ ਨਾਲ ਕਿਹੜੇ ਮਸਲਾ ਹੱਲ ਹੋ ਜਾਣਾ ਇਹ ਖਾ ਲਿਆ ਕਰੋ।
ਅਮਰੀ ਪੀਓਤ ਗੁਜ਼ਰਾਨਾ
ਕੋਈ ਗੱਲ ਨੀ ਗੁਜ਼ਰਾਤ ਤਾਂ ਗੁਜ਼ਾਰਾ ਤਾਂ ਆਪਣਾ ਹੋ ਹੀ ਰਿਹਾ ਨਾ ਆਪਾਂ ਬੈਠੇ ਭੁੱਖੇ ਤਾਂ ਨੀ ਮਰ ਰਹੇ ਹੈ ਚਲੋ ਜ਼ਿਆਦਾ ਨੀ ਹੈ ਗੁਜ਼ਾਰਾ ਤਾਂ ਹੋ ਹੀ ਰਿਹਾ ਕਿਉਂਕਿ ਜੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਹਿੱਸਾ ਉਹ ਤਾਂ ਵੰਡ ਕੇ ਦਿੱਤਾ ਹੋਇਆ ਨਾ ਚਲੋ ਪੂਜਾ ਨਹੀਂ ਆ ਰਹੀ ਗੱਲ ਵੱਖਰੀ ਗੁਜ਼ਾਰਾ ਤੇ ਹੋ ਹੀ ਰਿਹਾ।
ਆਨਤ ਸਿੱਖ ਉਪਾਇਨ ਨਾਨਾ
ਜਿਹੜੇ ਆਪਾਂ ਨੂੰ ਮੰਨਣ ਵਾਲੇ ਸਿੱਖ ਨੇ ਉਹ ਆਪਣੀਆਂ ਭੇਟਾਵਾਂ ਜਿਹੜੀਆਂ ਨੇ ਉਹ ਲਿਆ ਕੇ ਆਪਾਂ ਨੂੰ ਦਿੰਦੇ ਹੀ ਹਨ।
ਕਰਤੇ ਰਹੋ ਮੈਦ ਉਦਯੋਗਾ
ਬਾਕੀ ਜੋ ਆ ਰਿਹਾ ਉਹਨੂੰ ਵਰਤਦੇ ਰਹੋ ਤੇ ਨਾਲ ਉਦਮ ਕਰੋ।
ਜਿਮ ਸ਼ਰੀ ਕੋਏ ਹਾਣਤ ਜੋਗਾ।
ਆਪਾਂ ਆਪਣੇ ਸ਼ਰੀਕਾਂ ਦਾ ਨੁਕਸਾਨ ਕਿਵੇਂ ਕਰ ਸਕਦੇ ਹੈ, ਇਹਦੇ ਲਈ ਲੱਗੇ ਰਹੋ, ਉਦਮ ਕਰੋ,
ਮਿਲੋ ਸਲਾਹ ਕਰੋ ਸੁਲਈ ਸੋ।
ਇਹ ਤੁਹਾਡਾ ਮਿੱਤਰ ਹੈ ਸੁਲੀ ਖਾਨ, ਇਹਦੇ ਨਾਲ ਬੈਠ ਕੇ ਮਿਲ ਕੇ ਸਲਾਹ ਕਰਨਾ ਕਰੋ।
ਦਿੱਲੀ ਪਹੁੰਚਣ ਹੋਏ ਜਲਦੀ ਸੋ,
ਵੀ ਜਿਸ ਤਰ੍ਹਾਂ ਛੇਤੀ ਬਾਦਸ਼ਾਹ ਦੇ ਕੋਲ ਦਿੱਲੀ ਪਹੁੰਚਣਾ ਹੋਵੇ।
ਕਬ ਕਬ ਕਰਮੋ ਧੀਰਜ ਦੇਤ,
ਇਸ ਤਰ੍ਹਾਂ ਜਦੋਂ ਬਹੁਤਾ ਹੀ ਦੁਖੀ ਹੋਇਆ ਹੁੰਦਾ, ਰੋਟੀ ਛੱਡ ਦਿੰਦਾ, ਸੌਂਦਾ ਨੀ, ਫਿਰ ਘਰ ਵਾਲੀ ਕਰਮੋ ਐ ਧੀਰਜ ਹੌਸਲਾ ਦਿੰਦੀ ਹੈ।
ਬਾਤੇ ਕਰਤ ਅਸਨ ਕਰ ਲੇਤ,
ਇਸ ਤਰ੍ਹਾਂ ਗੱਲਾਂ ਬਾਤਾਂ ਦੇ ਵਿੱਚ ਲੱਗ ਜਾਂਦਾ, ਫਿਰ ਥੋੜਾ ਧਿਆਨ ਉਧਰੋਂ ਹਟ ਜਾਂਦਾ ਤੇ ਕਹੇ ਸੋਨੇ ਤੋਂ ਰੋਟੀ ਖਾ ਲੈਂਦਾ।
ਸੁਲਈ ਸਾਥ ਸੁਕਬੇ ਇਕੈਠੇ,
ਸੁਲੀ ਖਾਨ ਦੇ ਨਾਲ ਕਦੇ ਕਦੇ ਮਿਲਦਾ ਉਹਨੂੰ, ਜਦੋਂ ਕਦੋਂ ਇਲਾਕੇ ਵਿੱਚੋਂ ਦੌਰਾ ਕਰਕੇ ਆਇਆ ਹੁੰਦਾ।
ਸੰਕਟ ਕਰਤ ਨਿਵੇਦਨ ਬੈਠੇ,
ਇਹਦਾ ਆਪਣਾ ਜਿਹੜਾ ਦੁੱਖ ਹੈ ਉਹ ਸੁਲੀ ਖਾਨ ਨੂੰ ਦੱਸਦਾ।
ਨਿਸ ਦਿਨ ਦਰਬ ਉਪਾਇਨ ਨਾਨਾ,
ਕਹਿੰਦੇ ਸੁਲੀ ਖਾਨ ਵੀ ਤੂੰ ਮੇਰਾ ਮਿੱਤਰ ਹੈ ਪਰ ਮੈਨੂੰ ਨਾ ਉਹ ਭੁੱਲਦਾ ਨਹੀਂ ਹੈ, ਦਿਨ ਰਾਤ ਮੇਰੇ ਅੰਦਰ ਇੱਕੋ ਹੀ ਦੁੱਖ ਹੈ ਕਿ ਇੰਨਾ ਪੈਸਾ, ਹਰ ਇੱਕ ਤਰ੍ਹਾਂ ਦੀ ਚੀਜ਼ ਜਿਹੜੀ ਮੇਰੇ ਭਰਾ ਦੇ ਕੋਲ ਪਹੁੰਚ ਰਹੀ ਹੈ, ਸਾਰੇ ਤਰ੍ਹਾਂ ਦੀ। ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਹੈ, ਤਮਾਮ ਦੁਨੀਆਂ ਦੀ ਕਰੰਸੀ ਉੱਥੇ ਮਿਲ ਜਾਂਦੀ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਤਮਾਮ ਦੁਨੀਆਂ ਦੀ ਕਰੰਸੀ ਔਰ ਤਮਾਮ ਦੁਨੀਆਂ ਦੀਆਂ ਜਿਹੜੀਆਂ ਆਦਭੁਤ ਚੀਜ਼ਾਂ ਉਹ ਉੱਥੇ ਮਿਲ ਜਾਂਦੀਆਂ। ਤੋ ਇੰਨਾ ਪੈਸਾ ਹੁੰਦਾ, ਇੰਨੀਆਂ ਆਦਭੁਤ ਚੀਜ਼ਾਂ ਆਉਂਦੀਆਂ ਨੇ।
ਅਰਪੇ ਅਰਜਨ ਕੀ ਟਿਗ ਆਨਾ,
ਲੋਕੀ ਲਿਆ ਕੇ ਮੱਥਾ ਟੇਕਦੇ ਐ, ਹੱਥ ਜੋੜਦੇ ਐ। ਪਾਤਸ਼ਾਹ ਜੀ ਕਹਿੰਦੇ ਵੀ ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ। ਦੇਣ ਵਾਲਾ ਜਿਹੜਾ ਉਹ ਹੋਂ ਦੇ ਵਿੱਚ ਹੁੰਦਾ, ਇੱਥੇ ਤਾਂ ਲੈਣ ਵਾਲਾ ਵੀ ਹੋਂ ਦੇ ਵਿੱਚ ਹੈ। ਜਦੋਂ ਸਤਿਗੁਰਾਂ ਜੀ ਦੇ ਅੱਗੇ ਕੋਈ ਚੀਜ਼ ਅਰਪਣ ਕਰਦਾ ਤੇ ਨਾਲ ਉਹ ਹੱਥ ਜੋੜਦਾ ਕਿ ਪਾਤਸ਼ਾਹ ਕਿਰਪਾ ਕਰੋ ਵੀ ਇਹਨੂੰ ਨਾ ਥੋੜੀ ਨੂੰ ਵੀ ਬਹੁਤ ਹੀ ਜਾਣ ਕੇ ਪ੍ਰਵਾਨ ਕਰ ਲਓ। ਹੁਣ ਦੇਣ ਵਾਲੇ ਨੂੰ ਹੱਥ ਨਹੀਂ ਜੋੜਨੇ ਪੈਂਦੇ, ਪਰ ਸਤਿਗੁਰਾਂ ਜੀ ਦੇ ਅੱਗੇ ਦੇ ਕੇ ਵੀ ਹੱਥ ਜੋੜਨੇ ਪੈਂਦੇ ਵੀ ਜੇ ਗੁਰੂ ਜੀ ਪ੍ਰਵਾਨ ਕਰ ਲੈਣ, ਗੁਰੂ ਦੀ ਖੁਸ਼ੀ ਮਿਲ ਜੇ। ਤੋ ਆਉਂਦੀਆਂ ਨੇ ਸੰਗਤਾਂ, ਉਹਨਾਂ ਨੂੰ ਪਤਾ ਹੀ ਨਹੀਂ ਵੀ ਵੱਡਾ ਭਰਾ ਮੈਂ ਹੈ, ਵੱਡਾ ਹੱਕ ਮੇਰਾ ਗੁਰੂ ਦਾ, ਮੈਂ ਗੁਰੂ ਬਣਿਆ ਰਿਹਾ। ਉੱਥੇ ਪਤਾ ਨਹੀਂ ਕਿਆ ਹੋ ਗਿਆ ਲੋਕਾਂ ਨੂੰ, ਹੁਣ ਸਾਰੇ ਉਸੇ ਨੂੰ ਹੀ ਮੱਥਾ ਟੇਕੀ ਜਾਂਦੇ ਹਨ।
ਧਨੀ ਸਮਾਜ ਪ੍ਰਤਾਪ ਨਿਧਾਨਾ,
ਹੁਣ ਕਹਿੰਦੇ ਵੀ ਇੰਨਾ ਮਾਇਆ ਆਉਣ ਕਰਕੇ ਫਿਰ ਸੁਭਾਵਿਕ ਹੈ ਵੀ ਮਨੁੱਖ ਦਾ ਸਮਾਜ ਦੇ ਵਿੱਚ ਵੀ ਸਤਿਕਾਰ ਜਿਹੜਾ ਉਹ ਵੱਧ ਜਾਂਦਾ, ਜਿਹੜੇ ਨਹੀਂ ਮੰਨਦੇ ਹੁੰਦੇ ਮਾਇਆ ਕਰਕੇ ਉਹ ਵੀ ਮੰਨਣ ਲੱਗ ਜਾਂਦੇ ਨੇ। ਇੰਨਾ ਅਮੀਰ ਹੋ ਗਿਆ, ਇੰਨਾ ਸਤਿਕਾਰ ਉਹਦਾ ਸਮਾਜ ਦੇ ਵਿੱਚ ਵੱਧ ਗਿਆ।
ਵਧਤ ਵਧਤ ਵੱਧ ਗਿਓ ਮਾਨਾ,
ਵੱਧਦਾ ਹੀ ਗਿਆ, ਵੱਧਦਾ ਹੀ ਗਿਆ, ਇੰਨਾ ਮਹਾਨ ਹੋ ਗਿਆ, ਇਤਨਾ ਵੱਡਾ ਹੋ ਗਿਆ।
ਚਲਨ ਸ਼ਾਹ ਟਿਗ ਠੱਠੋ ਉਪਾਊ,
ਤੇ ਹੁਣ ਉਹ ਕਿਸੇ ਨੂੰ ਵੀ ਕੁਝ ਨਹੀਂ ਸਮਝਦਾ ਹੈ। ਤਾਂ ਕਰਕੇ ਇਹ ਗੱਲ ਬਾਦਸ਼ਾਹ ਨੂੰ ਦੱਸਣੀ ਪੈਣੀ ਹੈ, ਤੂੰ ਹੱਲ ਲੱਭ ਕਿਵੇਂ ਪਹੁੰਚੀਏ ਬਾਦਸ਼ਾਹ ਦੇ ਕੋਲ।
ਕਰ ਲਈ ਜੇ ਕਾਰਜ ਰਹਿ ਕਾਊ,
ਕਿੰਨਾ ਕੁ ਕੰਮ ਰਹਿ ਗਿਆ ਤੇਰਾ, ਛੇਤੀ ਕਰ ਲੈ ਤਾਂ ਕਿ ਆਪਾਂ ਛੇਤੀ ਚੱਲੀਏ।
ਮੋਰ ਮਨੋਰਥ ਤੈਂਤੇ ਪੂਰੇ,
ਕਿਉਂਕਿ ਮੈਂ ਤੇਰੀ ਆਸ ਤੇ ਬੈਠਿਆ, ਮੇਰਾ ਜਿਹੜਾ ਮਨੋਰਥ ਹੈ ਉਹ ਤੇਰੇ ਕੋਲੋਂ ਹੀ ਪੂਰਾ ਹੋਣਾ, ਮੇਰੀ ਮੁਰਾਦ ਤੇਰੇ ਤੋਂ ਹਾਸਲ ਹੋਣੀ ਹੈ।
ਸ਼ਾਹ ਸੰਗ ਮਿਲਣ ਹਦੂਰੇ,
ਇੱਕ ਵਾਰ ਬਾਦਸ਼ਾਹ ਦੇ ਨਾਲ ਜਦੋਂ ਮਿਲਾਪ ਹੋ ਗਿਆ,
ਤੂੰ ਸਮ ਸਖਾ ਰਹਿਤ ਚਿੱਤ ਆਸਾ,
ਮੈਂ ਇਸੇ ਕਰਕੇ ਆਸ ਰੱਖੀ ਹੈ ਵੀ ਮੇਰਾ ਮਿੱਤਰ ਤੇਰੇ ਵਰਗਾ ਜਦੋਂ ਬਾਦਸ਼ਾਹ ਦੇ ਕੋਲ ਬੈਠਿਆ ਹੋਵੇ, ਫਿਰ ਇਹ ਕਿਵੇਂ ਹੋ ਸਕਦਾ ਵੀ ਬਾਦਸ਼ਾਹ ਗੱਲ ਨਾ ਸੁਣੇ ਤੇ ਨਾ ਮੰਨੇ। ਮੈਨੂੰ ਆਸ ਹੈ ਪੂਰੀ ਵੀ ਕਾਰਜ ਹੋ ਜਾਏਗਾ।
ਕਰੀ ਕਾਜ ਮੁਝ ਮਨ ਪਰਵਾਸਾ,
ਪੂਰਾ ਯਕੀਨ ਹੈ ਤੇਰੇ ਉੱਤੇ ਮੇਰਾ।
ਤੋਹੀ ਅਲੰਬ ਬਿਲੰਬ ਬਹੀਨਾ,
ਤੇਰੇ ਆਸਰੇ ਕਰਕੇ ਮੇਰਾ ਕੰਮ ਬਿਨਾ ਦੇਰੀ ਤੋਂ।
ਆਈ ਕਦੰਬ ਮੋਹੀ ਗੁਰ ਕੀਨਾ,
ਕਦੇ ਨਾ ਕਦੇ ਮੈਂ ਗੁਰੂ ਜਰੂਰ ਬਣਾਂਗਾ, ਇਹ ਤੇਰੇ ਤੇ ਆਸ ਰੱਖੀ ਬੈਠਿਆ ਮੈਂ।
ਦੀਨੇ ਸਰਬ ਭਾਂਤ ਸੁਖ ਜੈਸੇ,
ਇਸ ਤਰ੍ਹਾਂ ਪਹਿਲਾਂ ਮੇਰੇ ਨਾਲ ਤੂੰ ਖੜਦਾ ਸਾਰੇ ਸੁਖ ਦਿੰਦਾ।
ਲੈ ਦੇਵੋ ਗੁਰਤਾ ਚੱਲ ਤੈਸੇ,
ਬਸ ਇਸੇ ਤਰ੍ਹਾਂ ਹੀ ਮੈਨੂੰ ਗੁਰਤਾ ਗਤੀ ਲੈ ਕੇ ਦੇ ਦੇ ਬਾਦਸ਼ਾਹ ਦੇ ਕੋਲੋਂ। ਜਦੋਂ ਤੋਂ ਵੀ ਇਹ ਗੁਰੂ ਬਣਨ ਦੀ ਇੱਛਾ ਹੋਈ ਔਰ ਗੁਰੂ ਬਣੇ, ਨਕਲੀ ਪਖੰਡੀ ਦੋ ਨੰਬਰ ਦੇ, ਇਹ ਸਾਰੇ ਸਰਕਾਰੀ ਸ਼ਹਿਰ ਦੇ ਨਾਲ ਹੀ ਬਣਦੇ। ਹੁਣ ਆਪਾਂ 400 ਸਾਲ ਪਿੱਛੇ ਦੀ ਗੱਲ ਕਰ ਰਹੇ ਹਾਂ, ਤਾਂ ਉਦੋਂ ਵੀ ਗੁਰੂ ਜਿਹੜਾ ਉਹ ਸਰਕਾਰੀ ਸ਼ਹਿਰ ਦੇ ਨਾਲ ਬਣਦਾ ਸੀ, ਤੇ ਅੱਜ ਵੀ ਸਰਕਾਰੀ ਸ਼ਹਿਰ ਦੇ ਨਾਲ ਹੀ ਬਣਦਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ।
ਇਹ ਸਾਰੇ ਪਖੰਡੀ ਸਰਕਾਰੀ ਸ਼ਹਿਰ ਤੇ, ਕਿਉਂਕਿ ਸਰਕਾਰਾਂ ਕਿਹੜੇ ਸੱਚ ਨੂੰ ਬਰਦਾਸ਼ਤ ਕਰਦੀਆਂ, ਕਿਹੜੀ ਸਰਕਾਰ ਨੇ ਸੱਚ ਨੂੰ ਬਰਦਾਸ਼ਤ ਕੀਤਾ, ਚਾਹੇ ਪਿਛਲੇ ਸਮੇਂ ਦੇ ਵਿੱਚ ਬਾਬਰ ਦਾ ਸਮਾਂ ਲੈ ਲਓ ਤੇ ਚਾਹੇ ਉਦੋਂ ਤੋਂ ਲੈ ਕੇ ਹੁਣ ਤਾਂ ਲੱਗਦਾ ਲੈ ਲਓ, ਸਰਕਾਰਾਂ ਬਰਦਾਸ਼ਤ ਕਰਦੀਆਂ ਨੀ ਸੱਚ ਨੂੰ, ਕਿਉਂਕਿ ਸਰਕਾਰਾਂ ਖੜੀਆਂ ਝੂਠ ਦੇ ਸਿਰ ਤੇ ਉਹਨਾਂ ਨੇ ਸੱਚ ਕਦੋਂ ਬਰਦਾਸ਼ਤ ਕਰਨਾ। ਸੱਚ ਬੋਲਣ ਵਾਲਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਹੀ ਕਰਨਾ, ਤਵੀਆਂ ਤੇ ਬਿਠਾਉਣਾ, ਉਹਨਾਂ ਨੇ ਸਿਰ ਇਹਨਾਂ ਨੇ ਲਾਉਣੇ ਲਾਉਣੇ ਨੇ, ਤੇ ਪਖੰਡੀ ਉਹਨਾਂ ਤੋਂ ਫਿਰ ਗੁਰੂ ਬਣੇ ਫਿਰਦੇ ਨੇ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈ। ਤੋ ਗੁਰੂ ਕੋਈ ਦੁਨਿਆਵੀ ਵਸਤੂ ਨਹੀਂ ਹੈ, ਵੀ ਦੁਨਿਆਵੀ ਵਸਤੂ ਹੈ ਵੀ ਦੁਨੀਆਂ ਦੀ ਤਾਕਤ ਦੇ ਨਾਲ ਕੋਈ ਗੁਰੂ ਬਣ ਜਾਏਗਾ, ਨਹੀਂ। ਇਲੈਕਸ਼ਨ ਨਾਲ ਗੁਰੂ ਨਹੀਂ ਬਣਦਾ, ਗੁਰੂ ਦੀ ਸਿਲੈਕਸ਼ਨ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੋਟਾਂ ਥੋੜੀ ਪਾਈਆਂ ਬਾਬੇ ਸ਼੍ਰੀ ਚੰਦ ਦੀਆਂ, ਜੇ ਵੋਟਾਂ ਪੈਂਦੀਆਂ ਤੇ ਸਾਰਿਆਂ ਦੇ ਕਹਿਣਾ ਸੀ ਬਾਬਾ ਸ਼੍ਰੀ ਚੰਦ ਗੁਰੂ ਹੈ, ਕਿਉਂਕਿ ਸੰਸਾਰ ਦਾ ਰੂਲ ਹੈ ਵੀ ਪਿਤਾ ਦੀ ਜਾਇਦਾਦ ਦਾ ਹੱਕਦਾਰ ਪੁੱਤਰ ਹੈ ਵੱਡਾ ਉਹਨੂੰ ਮਿਲੇ। ਪੁੱਛਿਆ ਥੋੜੀ ਗੁਰੂ ਅਰਜਨ ਦੇਵ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨੂੰ, ਉਹਨਾਂ ਨੇ ਆਪਣੀ ਕਸਵੱਟੀ ਤੇ ਪਰਖਿਆ ਤੇ ਭਾਈ ਲੈਣਾ ਖਰਾ ਉਤਰ ਗਿਆ ਤੇ ਉਹ ਆਪੇ ਗੁਰੂ ਬਣ ਗਿਆ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ।
ਭਾਈ ਲੈਣੇ ਨੇ ਕੋਈ ਸਿਫਾਰਿਸ਼ ਥੋੜੀ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਵੀ ਮੈਨੂੰ ਗੁਰੂ ਬਣਾ ਦਿਓ, ਤੇ ਨਾ ਗੁਰੂ ਨਾਨਕ ਕਿਸੇ ਦੀ ਸਿਫਾਰਿਸ਼ ਮੰਨੇ। ਭਾਈ ਗੁਰੂ ਨਾਨਕ ਜੀ ਆਪ ਪਰਖਦੇ ਆ। ਤੋ ਬਾਦਸ਼ਾਹ ਨੂੰ ਕਹਿ ਕੇ ਇੱਕ ਵਾਰੀ ਮੈਨੂੰ ਗੁਰੂ ਬਣਾ ਦੇ, ਮੈਂ ਤੇਰੇ ਤੇ ਆਸ ਰੱਖੀ ਬੈਠੇ ਆਂ।
ਸੁਲਹੀ ਕਿਉਂ ਰਾਖ ਵਿਸ਼ਵਾਸਾ,
ਸੁਲਹੀ ਖਾਨ ਕਹਿੰਦਾ ਵੀ ਜੇ ਵਿਸ਼ਵਾਸ ਹੈਗਾ ਫਿਰ ਹੁਣ ਰੱਖ ਨਾ, ਫਿਰ ਡੋਲਦਾ ਕਾਨੂੰ ਐ।
ਦਿੱਲੀ ਚਲੇ ਪੁਰਬ ਤੁਮ ਆਸਾ,
ਦੇਖੋ ਤੇਰੀ ਜਿਹੜੀ ਆਸ ਹੈ ਉਹ ਦਿੱਲੀ ਜਾ ਕੇ ਪੂਰੀ ਜਰੂਰ ਹੋਵੇਗੀ।
ਕਰ ਲਈ ਨਸਕਾਰ ਜਿਵੇਂ ਸਾਰੇ,
ਮੇਰਾ ਕੰਮ ਤਕਰੀਬਨ ਸਾਰਾ ਹੋ ਹੀ ਚੁੱਕਿਆ।
ਅਭੀ ਪ੍ਰਤੀਖਤ ਸ਼ਾਹ ਹਕਾਰੇ,
ਮੈਂ ਉਡੀਕ ਰਿਹਾ ਵੀ ਬਾਦਸ਼ਾਹ ਦਾ ਸੁਨੇਹਾ ਕਦੋਂ ਆਵੇ।
ਆਵੇ ਖਤ ਕੁਛ ਥੋਰਨ ਦਿਨ ਮੈਂ,
ਥੋੜੇ ਦਿਨਾਂ ਦੇ ਵਿੱਚ ਚਿੱਠੀ ਪਹੁੰਚ ਜਾਣੀ, ਪਰਵਾਨਾ ਆ ਜਾਣਾ।
ਪੂਰਨ ਚੱਲੇ ਆਨੰਦ ਕਰ ਮਨ ਮੈਂ,
ਬਸ ਉਧਰੋਂ ਸੁਨੇਹਾ ਆਵੇ ਤੇ ਆਪਾਂ ਨਾਲ ਦੀ ਨਾਲ ਚੱਲ ਪਵਾਂਗੇ।
ਇਸ ਪ੍ਰਕਾਰ ਦੇ ਧੀਰਜ ਰਾਖੇ,
ਇਸ ਤਰ੍ਹਾਂ ਸੁਲਹੀ ਖਾਨ ਪਿਰਥੀ ਚੰਦ ਨੂੰ ਹੌਸਲਾ ਦੇ ਕੇ ਟਕਾ ਲੈਂਦਾ।
ਦੀਤ ਦਰਬ ਅਰ ਮਾਧੁਰ ਪਾਖੇ,
ਪੈਸੇ ਵੀ ਦਿੰਦਾ ਉਹਨੂੰ ਤੇ ਨਾਲ ਮੱਥਾ ਵੀ ਟੇਕ ਦਿੰਦਾ।
ਕੀਤਕ ਦਿਨ ਪੁਨ ਜਬੇ ਬਿਤਾਏ,
ਇਸ ਤਰ੍ਹਾਂ ਜਦੋਂ ਕੁਝ ਦਿਨ ਹੋਰ ਲੰਘ ਜਾਂਦੇ ਹਨ।
ਪ੍ਰਿਥੀਆ ਮੈਤ ਰਹਿਤੇ ਅਕੁਲਾਏ,
ਪਰ ਉਹਦੇ ਲਈ ਬਹੁਤ ਔਖਾ ਪਿਰਥੀ ਚੰਦ ਦੇ ਲਈ ਸਮਾਂ ਗੁਜ਼ਾਰਨਾ।
ਸੁਲਹੀ ਨੇ ਜੋ ਦੂਤ ਪਠਾਇਓ,
ਥੋੜੀ ਖਾਨ ਨੇ ਜਿਹੜਾ ਆਪਣਾ ਦੂਤ ਭੇਜਿਆ ਹੋਇਆ ਸੀ ਸਰਕਾਰੀ,
ਇਤਨੇ ਮੈਂ ਚੱਲ ਸੋ ਤੈ ਆਯੋ,
ਉਹ ਵਾਪਸ ਆ ਜਾਂਦਾ ਹੈ ਦਿੱਲੀ ਤੋਂ।
ਜਹਾਂਗੀਰ ਭੇਜਾ ਪਰਵਾਨਾ,
ਜਹਾਂਗੀਰ ਬਾਦਸ਼ਾਹ ਨੇ ਪਰਵਾਨਾ ਭੇਜ ਦਿੱਤਾ,
ਜੋ ਪੈਸਾ ਉਗਰਾਹਾ ਮਹਾਨਾ।
ਉਹਨੇ ਲਿਖਿਆ ਵੀ ਜਿੰਨੀ ਵੀ ਉਗਰਾਹੀ ਜਿਹੜੀ ਹੈ ਹੋ ਗਈ ਹੈ ਲਾਹੌਰ ਦੇ ਪਰਗਣੇ ਚੋਂ,
ਸੋਲੀ ਕਰ ਆਓ ਮੁਝ ਓਰਾ,
ਉਹ ਤੁਸੀਂ ਲੈ ਕੇ ਮੇਰੇ ਕੋਲ ਆ ਜਾਓ।
ਖਤ ਦੇਖਤ ਨੇ ਰੋਥਿਤ ਥੋਰਾ,
ਰੁਕਣਾ ਨਹੀਂ ਹੈ, ਚਿੱਠੀ ਤੁਹਾਨੂੰ ਜਦੋਂ ਵੀ ਮਿਲੇ ਨਾਲ ਹੀ ਤੁਰਾਓ।
ਸੁਨ ਸੁਲਈ ਕਰ ਹਰਖ ਬਿਸਾਲਾ,
ਸੁਲਈ ਖਾਨ ਬੜਾ ਖੁਸ਼ ਹੋਇਆ ਸੁਨੇਹਾ ਆਉਣ ਤੋਂ।
ਤੇਜ ਸਕੇਲ ਲਲਿਤ ਤਤਕਾਲਾ,
ਉਸੇ ਵਕਤ ਉਹਨੇ ਆਪਣਾ ਸਾਜੋ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।
ਆਪਣੀ ਸਭ ਤਿਆਰੀ ਕਰਵਾਇਸ,
ਆਪਣੀ ਸਾਰੀ ਤਿਆਰੀ ਕਰਵਾਉਣਾ ਕੀਤੀ।
ਗਰਭ ਅਧਿਕ ਸੰਗ ਲਦਾਇਸ,
ਜਿਹੜਾ ਪੈਸਾ ਜਜੀਆ ਇਕੱਠਾ ਕੀਤਾ ਸੀ ਉਹ ਲੱਦ ਲਿਆ।
ਬਲੀ ਤੁਰੰਗ ਮਤੰਗਨ ਲੀਨਸ,
ਪੈਸਾ ਆਉਣ ਦੇ ਨਾਲ ਹਾਥੀ ਤੇ ਘੋੜੇ ਖਰੀਦਣਾ ਕੀਤੇ। ਇਹ ਪੰਜਾਬ ਹੈ ਆਪਣਾ, ਜਮਨਾ ਤੋਂ ਉਰਲੇ ਪਾਸੇ ਪੰਜਾਬ ਸ਼ੁਰੂ ਹੋ ਜਾਂਦਾ। ਹੁਣ ਜੋ ਮਰਜ਼ੀ ਬਣਾਈ ਜਾਓ, ਜੋ ਮਰਜ਼ੀ ਕਹੀ ਜਾਓ, ਪਰ ਜਮਨਾ ਤੋਂ ਉਹਦੇ ਪੰਜਾਬ ਸ਼ੁਰੂ ਹੋ ਜਾਂਦਾ। ਤੇ ਉਦੋਂ ਵੀ ਵਿਦੇਸ਼ੀਆਂ ਦਾ ਜਿਹੜਾ ਕੰਮ ਹੈ ਨਾ ਉਹ ਪੰਜਾਬ ਦੇ ਸਿਰ ਤੇ ਚੱਲਦਾ ਸੀ। ਜੇ ਲਾਹੌਰ ਤੋਂ ਪੈਸਾ ਇਕੱਠਾ ਹੋਣਾ ਪੰਜਾਬ ਤੋਂ ਤਾਂ ਹਾਥੀ ਘੋੜੇ ਖਰੀਦੇ ਜਾਂਦੇ ਸਨ, ਨਹੀਂ ਤਾਂ ਉਹ ਵੀ ਭੁੱਖੇ ਹੀ ਮਰਦੇ ਸਨ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਫਸਲਵਾੜੀ ਇਸ ਧਰਤੀ ਤੇ ਹੁੰਦੀ, ਉਪਜਾਊ ਧਰਤੀ, ਪੰਜ ਦਰਿਆਵਾਂ ਦੀ ਧਰਤੀ। ਜਜੀਆ ਇਕੱਠਾ ਹੋਣਾ, ਫਿਰ ਹਾਥੀ ਊਠ ਘੋੜੇ ਖਰੀਦਣੇ, ਨਹੀਂ ਤਾਂ ਫਿਰ ਇਹਨਾਂ ਦਾ ਚੁੱਲ੍ਹਾ ਬਲਦਾ ਨਹੀਂ ਸੀ। ਹੈ ਹੁਣ ਤੱਕ ਪੰਜਾਬ ਦੇ ਸਿਰ ਤੇ ਖੜਿਆ, ਬਹੁਤ ਵੰਡਤਾ ਪੰਜਾਬ ਨੂੰ, ਬਹੁਤ ਵੰਡਤਾ, ਪਰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਇਹ ਫੇਰ ਵੀ ਖੜਿਆ ਤੇ ਖੜਿਆ ਰਹੇਗਾ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇਹਦਾ ਰਾਖਾ ਗੁਰੂ ਹੈ। ਇਸ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਇਸ ਕਰਕੇ ਜੋ ਮਰਜ਼ੀ ਕਰੀ ਰਹੋ, ਜਦੋਂ ਵੀ ਲੋੜ ਪਈ ਖੜਦੇ ਹੀ ਆਏ ਨੇ, ਤੇ ਅੱਗੇ ਵੀ ਤਾਂ ਨਹੀਂ ਖੜਨਾ, ਹੁਣ ਵੀ ਖੜੇ ਆ। ਸੋ ਉਦੋਂ ਵੀ ਬਾਦਸ਼ਾਹ ਦੇ ਕੋਲ ਹਾਥੀ ਘੋੜੇ ਨਹੀਂ ਸਨ ਖਰੀਦੇ ਜਾਂਦੇ, ਪੰਜਾਬ ਦੇ ਪੈਸੇ ਨਾਲ ਹੀ ਕੰਮ ਚੱਲਦਾ। ਘੋੜੇ ਖਰੀਦੇ, ਹਾਥੀ ਖਰੀਦੇ, ਊਠ ਖਰੀਦਣਾ ਕੀਤੇ।
ਵਸਤਰ ਵਿਭੂਖਣ ਸੁੰਦਰ ਕੀਨਸ,
ਜਿਹੜੀਆਂ ਬੇਗਵਾਂ ਨੇ ਉਹਨਾਂ ਵਾਸਤੇ ਗਹਿਣੇ ਵਸਤਰ ਖਰੀਦਣੇ।
ਨਜ਼ਰ ਦੀਨ ਵਸਤੂ ਬੋ ਮੋਲਾ,
ਨਜ਼ਰਾਨੇ ਭੇਟਾ ਕਰਨ ਦੇ ਲਈ ਬੜੀਆਂ ਕੀਮਤੀ ਚੀਜ਼ਾਂ।
ਸੰਚਨ ਕਰੀ ਦੇਸ਼ ਟੰਡੋਲਾ,
ਦੇਸ਼ ਦੇ ਵਿੱਚ ਟੰਡੋਰਾ ਫੇਰ ਕੇ ਇਕੱਠੀਆਂ ਕਰ ਲਈਆਂ।
ਸੁਨ ਪ੍ਰਿਥੀਆ ਨਿਜ ਅੰਗ ਨਮਾਵਤ,
ਜਦੋਂ ਪ੍ਰਿਥੀ ਚੰਦ ਨੂੰ ਪਤਾ ਚੱਲਿਆ ਵੀ ਹੁਣ ਚੱਲਿਆ ਮੇਰਾ ਮਿੱਤਰ ਸੁਲਈ ਖਾਨ ਬਾਦਸ਼ਾਹ ਦੇ ਕੋਲ, ਉਹਨੂੰ ਚਾਹ ਚੜ ਗਿਆ, ਉਹਦੀ ਖੁਸ਼ੀ ਨਹੀਂ ਸਮਾਉਂਦੀ ਅੰਗਾਂ ਚ।
ਭਰਿਓ ਹਰਖ ਹੰਕਾਰ ਬਦਾਵਤ,
ਖੁਸ਼ੀ ਦੇ ਨਾਲ ਭਰਿਆ ਹੋਇਆ ਤੇ ਨਾਲ ਹੰਕਾਰ ਵੱਧ ਰਿਹਾ ਵੀ ਹੁਣ ਮੈਂ ਗੁਰੂ ਬਣ ਕੇ ਦਿਖਾਵਾਂਗਾ ਦਿੱਲੀ ਜਾ ਕੇ। ਹੰਕਾਰ ਵੱਧ ਰਿਹਾ ਨਾਲ ਨਾਲ।
ਸਰਬ ਪ੍ਰਕਾਰ ਕੀਨ ਨਿਜ ਤਿਆਰੀ,
ਇਹਨੇ ਵੀ ਆਪਣੀ ਨਾਲ ਦੀ ਨਾਲ ਤਿਆਰੀ ਕਰ ਲਈ ਫਿਰਤੀ ਨੇ।
ਸੇਵਕ ਸਿੱਖ ਬ੍ਰਿੰਦ ਸੰਘਾਰੀ,
ਜਿਹੜੇ ਨੂੰ ਮੰਨਣ ਵਾਲੇ ਸਨ ਸਿੱਖ ਸੇਵਕ, ਇਹਦੇ ਗੁਰੂ ਦੇ ਸਿੱਖ ਸੇਵਕ ਨੀ, ਇਹਦੇ ਸਿੱਖ ਸੇਵਕ ਨੇ ਪਖੰਡੀ ਦੇ, ਕਿਉਂਕਿ ਪਖੰਡੀਆਂ ਦੇ ਸਿੱਖ ਸੇਵਕ ਵੀ ਪਖੰਡੀ ਉਹ ਹੁੰਦੇ ਨੇ। ਉਹਨਾਂ ਨੂੰ ਵੀ ਚੰਗਾ ਲੱਗਦਾ ਇਹ ਗੱਲ, ਠੀਕ ਹੈ ਵੀ ਜਿਹੋ ਜਿਹਾ ਸਾਡਾ ਗੁਰੂ ਹੈ ਉਹੋ ਜਿਹੇ ਅਸੀਂ ਚੇਲੇ ਹਾਂ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਇਸ ਕਰਕੇ ਉਹ ਕਹਿੰਦੇ ਵੀ ਗੁਰੂ ਇਹੋ ਜਿਹਾ ਠੀਕ ਹੈ ਵੀ ਗੁਰੂ ਵੀ ਜੋ ਮਰਜ਼ੀ ਕਰੀ ਜਾਵੇ ਅਸੀਂ ਵੀ ਜੋ ਮਰਜ਼ੀ ਕਰੀ ਜਾਈਏ, ਫਿਰ ਉਹਨਾਂ ਨੂੰ ਉਹੀ ਪਸੰਦ ਹੋਣਾ ਨਾ, ਲੱਛਣ ਇਹੋ ਜਿਹੇ ਨੇ। ਇਹਦੇ ਸਿੱਖ ਸੇਵਕ ਜਿਹੜੇ ਬਣੇ ਹੋਏ ਨੇ ਪਖੰਡੀਆਂ ਦੇ ਪਖੰਡੀ ਕਰਲੇ ਨਾਲ ਤਿਆਰ
ਬੋ ਮੋਲੀ ਬਸਤਰਨ ਬਨਵਾਇਸ
ਹੁਣ ਬਾਦਸ਼ਾਹ ਦੇ ਕੋਲ ਪੇਸ਼ ਹੋਣਾ ਟੌਰ ਵੀ ਕੱਢਣੀ ਪੈਣੀ ਚੰਗੀਆਂ ਪੁਸ਼ਾਕਾਂ ਤਿਆਰ ਕਰਵਾਈਆਂ
ਮਿਲਨ ਸ਼ਾਹਿਤ ਬੇਸ ਸਜਾਇਸ
ਬਾਦਸ਼ਾਹ ਦੇ ਕੋਲ ਪੇਸ਼ ਹੋਣ ਵਾਸਤੇ ਇਥੋਂ ਹੀ ਤਿਆਰੀਆਂ ਕਰ ਲਈਆਂ
ਚੜ ਸੁਲਈ ਸੋ ਪ੍ਰਿਥੀਆ ਮਿਲਿਓ
ਤਿਆਰ ਹੋ ਕੇ ਫਿਰ ਸੁਲੀ ਖਾਨ ਨੂੰ ਮਿਲਦਾ ਪ੍ਰਿਥੀਆ
ਦਿੱਲੀ ਸਮੁਖ ਪੰਥ ਕੋ ਚੱਲਿਓ
ਉਹਨੇ ਕਿਹਾ ਵੀ ਆਜਾ ਮੈਂ ਤਾਂ ਤਿਆਰ ਹੈ ਹੁਣ ਸੁਲੀ ਖਾਨ ਦੇ ਨਾਲ ਦਿੱਲੀ ਵੱਲ ਨੂੰ ਮੂੰਹ ਕਰਕੇ ਚੱਲ ਪਿਆ
ਸਭ ਪਰਿਵਾਰ ਹੀਹਰੀ ਰਹੇ
ਪਰਿਵਾਰ ਨੂੰ ਹੇਹਰ ਪਿੰਡ ਦੇ ਵਿਚ ਹੀ ਛੱਡ ਦਿੰਦਾ ਹੈ
ਗੁਰਤਾ ਲਈ ਚਾਓ ਚਿਤ ਚਾਹਿਓ
ਕਹਿੰਦੇ ਵੀ ਬਸ ਹੁਣ ਮੈਂ ਚੱਲਿਆ ਦੀਦੀ ਨੂੰ ਤੇ ਹੁਣ ਮੈਂ ਕੱਲ ਕੀ ਲਵਾ ਕੇ ਆਉ ਤੁਹਾਡੇ ਕੋਲ ਤੁਸੀਂ ਤਿਆਰੀਆਂ ਕਰ ਲੋ ਬਸ ਆਈ ਸਮਝੋ ਮੈਨੂੰ
ਬਹੁ ਉਤਸ਼ਾਹ ਕਰਤ ਸੁਖ ਪਾਈ
ਇਸ ਤਰ੍ਹਾਂ ਬਾਦਸ਼ਾਹ ਦੇ ਨਾਲ ਗੱਲਬਾਤ ਹੋਣੀ ਉਹਦਾ ਸੁੱਖ ਹੁਣੇ ਹੀ ਲੈ ਲਿਆ
ਜਨ ਗੁਰ ਤਾਲੀ ਨਸ ਵਡਿਆਈ
ਜਿਵੇਂ ਸੁਪਨੇ ਨੀ ਆਈ ਜਾਂਦੇ ਬਹੁਤ ਵੱਡਾ ਕੰਮ ਹੋਣਾ ਹੋਵੇ ਐ ਸੁਪਨੇ ਦੇ ਵਿਚ ਬਸ ਗੱਦੀ ਤੇ ਬੈਠਿਆ ਗੁਰੂ ਖਵਾ ਰਿਹਾ ਆਪਣੇ ਆਪ ਨੂੰ ਇਹਨੂੰ ਗੁਰਤਾ ਗੱਦੀ ਦੇ ਹੀ ਸੁਪਨੇ ਆਉਂਦੇ ਨੇ
ਸੁਲਹੀ ਪ੍ਰਿਥੀਆ ਮਾਰਗ ਪਰੇ
ਇਹ ਸੁਲੀ ਖਾਨ ਤੇ ਪ੍ਰਿਥੀਆ ਗੁਰੂ ਘਰ ਦੇ ਦੁਖੀ ਦੁਸ਼ਟ ਨਿੰਦਕ ਤਿਆਰ ਹੋ ਕੇ ਲਾਹੌਰੋਂ ਚੱਲ ਪਏ
ਲੋਕ ਹਜ਼ਾਰੋਂ ਸੰਗੀ ਕਰੇ
ਹਜ਼ਾਰਾਂ ਦੀ ਗਿਣਤੀ ਦੇ ਵਿਚ ਲੋਕਾਂ ਦਾ ਸੰਗ ਲੈ ਲਿਆ ਨਾਲ
ਮਜ਼ਲ ਕਰਤ ਮਾਰਗ ਉਗਲਾਏ
ਮਜ਼ਲ ਕਰਦਿਆਂ ਹੋਇਆ ਪੈਂਡਾ ਤੈਅ ਕੀਤਾ ਆਰਾਮ ਕੀਤਾ ਤੇ ਉਲੰਘ ਆਏ
ਦਿੱਲੀ ਨਗਰ ਜਾਏ ਨਿਕਟਾਏ
ਜਦੋਂ ਦਿੱਲੀ ਨਗਰ ਦੇ ਕੋਲ ਪਹੁੰਚ ਜਾਂਦੇ ਨੇ
ਡੇਰਾ ਕਰਿਓ ਆਪਣੇ ਥਾਨਾ
ਜਿੱਥੇ ਸੁਲੀ ਖਾਨ ਦਾ ਟਿਕਾਣਾ ਸੀ ਉਥੇ ਉਹਨੇ ਆਪਣਾ ਉਤਾਰਾ ਕਰ ਲਿਆ
ਪ੍ਰਿਥੀਆ ਉਤਰਿਓ ਟਿਗੇ ਤਠਾਨਾ
ਹਿੱਤ ਕਰਕੇ ਪ੍ਰਿਥੀ ਚੰਦ ਵੀ ਨਾਲ ਹੀ ਉਤਰ ਜਾਂਦਾ
ਦਿਵਸ ਅਗਲੇ ਹਜ਼ਰਤ ਪਾਸ
ਅਗਲੇ ਦਿਨ ਬਾਦਸ਼ਾਹ ਦੇ ਕੋਲ
ਮਿਲਿਓ ਜਾਏ ਲੈ ਕਰ ਧਨ ਰਾਸ
ਜਿਹੜਾ ਜਜੀਆ ਇਕੱਠਾ ਕਰਕੇ ਲਿਆਇਆ ਹੋਰ ਜਿਹੜੀਆਂ ਵਸਤੂਆਂ ਲੈ ਕੇ ਆਇਆ ਉਹ ਲੈ ਕੇ ਮਿਲਦਾ ਬਾਦਸ਼ਾਹ ਨੂੰ ਸੁਲੀ ਖਾਨ
ਦੀਨਸ ਨਜ਼ਰ ਤੁਰੰਗ ਮਤੰਗੇ
ਨਜ਼ਰਾਨੇ ਵਜੋਂ ਹਾਥੀ ਘੋੜੇ ਅਰਪਣ ਕੀਤੇ
ਸੁੰਦਰ ਅਪਰ ਵਸਤ ਦਈ ਸੰਗੇ
ਜਿਹੜੀਆਂ ਸੁੰਦਰ ਵਸਤੂਆਂ ਸਨ ਨਾਲ ਦੇ ਦਿੱਤੀਆਂ
ਕੀਨੋ ਸ਼ਾਹ ਪ੍ਰਸੰਨ ਵਿਸਾਲਾ
ਬਾਦਸ਼ਾਹ ਨੂੰ ਸੁਲੀ ਖਾਨ ਨੇ ਖੁਸ਼ ਕਰ ਲਿਆ
ਭੇਟ ਦਿਖਾਵਤ ਭਾਜਿਸ ਕਾਲਾ
ਜਦੋਂ ਸਾਰੇ ਤਰ੍ਹਾਂ ਦੀਆਂ ਭੇਟਾਵਾਂ ਜਿਹੜੀਆਂ ਬਾਦਸ਼ਾਹ ਨੂੰ ਦੇਣ ਵਾਸਤੇ ਲੈ ਕੇ ਗਿਆ ਦਿਖਾਉਂਦਾ ਹੈ
ਦਿਵਸ ਦੂਸਰੇ ਮਿਲਿਓ ਜੋ ਫੇਰੀ
ਉਹ ਸਾਰੀਆਂ ਭੇਟਾਵਾਂ ਦਿਖਾਈਆਂ ਜੋ ਲੈ ਕੇ ਗਿਆ ਲੈ ਕੇ ਕਿਵੇਂ ਗਿਆ ਉਹ ਵੱਖਰਾ ਵਿਸ਼ਾ ਧੱਕੇ ਦੇ ਨਾਲ ਲੋਕਾਂ ਦੇ ਉੱਤੇ ਜਜੀਆ ਲਾਉਣਾ ਤੇ ਇਕੱਠਾ ਕਰਕੇ ਫਿਰ ਬਾਦਸ਼ਾਹ ਨੂੰ ਦਿਖਾਉਣਾ ਵੀ ਅਸੀਂ ਆਹ ਇਕੱਠਾ ਕਰ ਲਿਆ ਕਿਵੇਂ ਕੀਤਾ ਇਹ ਇਹਨਾਂ ਨੂੰ ਪਤਾ ਹੁੰਦਾ ਕਾਹਦੇ ਵਾਸਤੇ ਦਿੰਦੇ ਆਪਣੇ ਅਹੁਦੇ ਵਧਾਉਣ ਦੀ ਖਾਤਰ ਵੀ ਮੈਂ ਹੁਣ 5,000 ਹੀ ਹਾਂ ਤੇ ਫਿਰ ਮੈਂ 10,000 ਹੀ ਹੋ ਜਾਵਾਂਗਾ ਇਹਨਾਂ ਨੂੰ ਆਪਣੇ ਅਹੁਦੇ ਵੇਖਦਿਆਂ ਇਹਦੇ ਲਈ ਇਹ ਸਭ ਕੁਝ ਕਰ ਸਕਦੇ ਆ ਧੱਕਾ ਤਾਂ ਧੱਕਾ ਕਤਲੇਆਮ ਵੀ ਕਰ ਦਿੰਦੇ ਵੀ ਬਾਦਸ਼ਾਹ ਦੀ ਨਜ਼ਰ ਦੇ ਵਿੱਚ ਮੈਂ ਪ੍ਰਵਾਨ ਹੋਣਾ ਮੈਨੂੰ 5,000 ਹੀ ਤੋਂ 10,000 ਹੀ ਕਰ ਦੇਵੇ ਸ਼ੁਰੂ ਤੋਂ ਇਹੀ ਸਿਸਟਮ ਚੱਲਿਆ ਆ ਰਿਹਾ ਵੀ ਮੇਰੀ ਤਰੱਕੀ ਹੋਣੀ ਚਾਹੀਦੀ ਹੈ ਬਾਕੀ ਜੋ ਮਰਜ਼ੀ ਹੋਵੇ ਸੋ ਜਜੀਆ ਇਹ ਧੱਕੇ ਨਾਲ ਇਕੱਠਾ ਕਰਕੇ ਲਿਜਾਂਦੇ ਨੇ ਜ਼ੁਲਮ ਕਰਦੇ ਆ ਲੋਕਾਂ ਤੇ ਜਿਹਨਾਂ ਤੋਂ ਨਹੀਂ ਬਣਦਾ ਉਹਨਾਂ ਤੋਂ ਲੈ ਲੈਂਦੇ ਜਿਹਨਾਂ ਤੇ ਬਣਦਾ ਉਹਨਾਂ ਨੂੰ ਛੱਡ ਦਿੰਦੇ ਨੇ ਕਹਿੰਦੇ ਤੁਹਾਨੂੰ ਕੋਈ ਲੋੜ ਨਹੀਂ ਹੈ ਤੁਸੀਂ ਸਾਡੇ ਜੋ ਹੋਏ ਚੋਰਾਂ ਦੇ ਚੋਰ ਮਿੱਤਰ ਨੇ ਸੋ ਆਪਣੀ ਤਰੱਕੀ ਵਾਸਤੇ ਲੋਕਾਂ ਦਾ ਖੂਨ ਇਕੱਠਾ ਕੀਤਾ ਤੇ ਬਾਦਸ਼ਾਹ ਦੇ ਅੱਗੇ ਰੱਖਤਾ ਦੂਸਰੇ ਦਿਨ ਫੇਰ ਮਿਲਦਾ ਜਾ ਕੇ
ਕਰੀ ਸਿਫਾਰਿਸ਼ ਪ੍ਰਿਥੀਏ ਕੇਰੀ
ਫੇਰ ਇਹਨੇ ਦੂਸਰੇ ਦਿਨ ਗੱਲ ਕੀਤੀ ਵੀ ਕਿਵੇਂ ਆਇਆ ਹੁਣ ਕਿਉਂਕਿ ਕੰਮ ਤਾਂ ਕੱਲ ਹੋ ਗਿਆ ਵੀ ਜੋ ਲੈ ਆਇਆ ਸੀ ਉਹ ਤਾਂ ਦੇ ਗਿਆ, ਅੱਜ ਕਿਵੇਂ ਆਇਆ ਬਈ? ਕਹਿੰਦਾ ਜੀ ਅੱਜ ਮੈਂ ਮੇਰੇ ਮਿੱਤਰ ਦੀ ਸਿਫਾਰਿਸ਼ ਕਰਨ ਆਇਆ। ਆ ਮੇਰਾ ਮਿੱਤਰ
ਸਤਿਗੁਰ ਰਾਮਦਾਸ ਕੋ ਨੰਦਨ,
ਇਹ ਕੋਈ ਆਮ ਬੰਦਾ ਨਹੀਂ ਹੈ, ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਵੱਡਾ ਪੁੱਤਰ ਹੈ, ਇਹ ਜੇਠਾ ਪੁੱਤਰ ਹੈ।
ਵੱਡੇ ਜੋ ਲੋਕ ਕਰੇ ਬਹੁ ਬੰਦਨ,
ਦੇਖੋ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਾਰੇ ਨਮਸਕਾਰਾਂ ਕਰਦੇ ਹਨ।
ਸੋ ਮਿਲ ਬੇ ਕੋ ਚੱਲ ਕਰ ਆਇਓ,
ਉਸ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਪੁੱਤਰ ਹੈ ਤੇ ਤੁਹਾਨੂੰ ਮਿਲਣ ਵਾਸਤੇ ਚੱਲ ਕੇ ਆਇਆ।
ਜਹਾਂਗੀਰ ਨੇ ਸੁਨਤ ਬੁਲਾਇਓ,
ਹੁਣ ਜਹਾਂਗੀਰ ਬਾਦਸ਼ਾਹ ਨੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਂ ਸੁਣਿਆ, ਉਹਨਾਂ ਨੇ ਕਿਹਾ ਵੀ ਬੁਲਾਓ, ਕਿਉਂਕਿ ਵਡਿਆਈ ਤਾਂ ਗੁਰੂ ਰਾਮਦਾਸ ਜੀ ਦੀ ਹੈ ਨਾ। ਉਹਨੇ ਕਿਹਾ ਵੀ ਗੁਰੂ ਜੀ ਦਾ ਪੁੱਤਰ ਆਇਆ, ਬਈ ਬੁਲਾਓ, ਚਾਹੇ ਜਿਸ ਤਰ੍ਹਾਂ ਮਰਜ਼ੀ ਸੰਬੰਧ ਰਹੇ ਨੇ, ਪਰ ਜਿਹੜਾ ਸਤਿਕਾਰ ਬਣਦਾ ਨਾ ਜੀ, ਉਹ ਸਾਰੇ ਦਿੰਦੇ ਰਹੇ, ਸੰਬੰਧ ਚਾਹੇ ਚੰਗੇ ਚਾਹੇ ਮਾੜੇ, ਕਿਉਂਕਿ ਰੂਲ ਹੁੰਦਾ, ਨਿਯਮ ਹੁੰਦਾ। ਮੈਦਾਨੇ ਜੰਗ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਤਲਵਾਰਾਂ ਵੀ ਖੜਕੀਆਂ, ਪਰ ਜਦੋਂ ਭੀਮ ਚੰਦ ਵਰਗ ਕੋਈ ਆ ਜਾਂਦਾ ਸੀ ਵੀ ਮੈਂ ਮੱਥਾ ਟੇਕਣਾ, ਮੈਂ ਮਿਲਣਾ, ਤਾਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਨਹੀਂ ਕਿਹਾ ਵੀ ਇਹ ਸਾਡਾ ਦੁਸ਼ਮਣ ਹੈ। ਉਦੋਂ ਹੀ ਸਤਿਗੁਰੂ ਜੀ ਕਹਿੰਦੇ ਭਾਈ ਭੀਮ ਚੰਦ ਆ ਰਿਹਾ, ਤਿਆਰੀ ਕਰ ਲਓ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿ,
ਕਿਉਂਕਿ ਦਰਬਾਰ ਦੀ ਜਿਹੜੀ ਮਰਿਆਦਾ ਹੈ ਉਹ ਦਰਬਾਰ ਦੀ ਆਪਣੀ ਮਰਿਆਦਾ ਹੈ, ਇੱਥੇ ਕੋਈ ਦੁਸ਼ਮਣ ਨਹੀਂ ਕੋਈ ਮਿੱਤਰ ਨਹੀਂ, ਇਹ ਤਾਂ ਸਾਂਝਾ ਦਰਬਾਰ ਹੈ ਗੁਰੂ ਨਾਨਕ ਦਾ, ਦੁਸ਼ਮਣ ਲਈ ਵੀ ਖੁੱਲ੍ਹਾ ਦਰਬਾਰ ਹੈ ਗੁਰੂ ਨਾਨਕ ਦਾ, ਇਹੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਹੁਣ ਗੁਰੂ ਰਾਮਦਾਸ ਜੀ ਦਾ ਪੁੱਤਰ ਕਿਹਾ ਤੇ ਉਹਨੇ ਕਿਹਾ ਵੀ ਪੁੱਤਰ ਆਇਆ, ਉਹਨੇ ਨਾਲ ਹੀ ਕਿਹਾ ਵੀ ਬੁਲਾਓ, ਹੁਣੇ ਬੁਲਾਓ ਬਈ, ਗੁਰੂ ਜੀ ਦਾ ਪੁੱਤਰ ਆਇਆ, ਨਾਲ ਦੀ ਨਾਲ ਬੁਲਾ ਲਿਆ।
ਸ੍ਰੀ ਨਾਨਕ ਕੋ ਘਰ ਬੜੀ ਉੱਚਾ,
ਗੁਰੂ ਨਾਨਕ ਦਾ ਘਰ ਭਾਈ ਉੱਚਾ ਵੱਡਾ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਜੀ ਪੀਰਾਨ ਪੀਰ ਨੇ, ਪੀਰਾਂ ਦੇ ਵੀ ਪੀਰ ਗੁਰੂ ਨਾਨਕ ਇਸਲਾਮ ਮੰਨਦਾ ਹੈ ਗੁਰੂ ਨਾਨਕ ਸਾਹਿਬ ਜੀ ਨੂੰ, ਬਹੁਤ ਉੱਚਾ ਘਰ ਹੈ ਗੁਰੂ ਨਾਨਕ ਦਾ, ਬਹੁਤ ਵੱਡਾ ਹੈ।
ਜਿਸ ਕੀ ਸੰਸਾਰ ਕੋ ਨਾ ਪਹੁੰਚਾ,
ਗੁਰੂ ਨਾਨਕ ਦੇ ਘਰ ਦੀ ਬਰਾਬਰੀ ਅੱਜ ਤੱਕ ਕੋਈ ਕਰ ਨਹੀਂ ਸਕਿਆ ਤੇ ਨਾ ਹੀ ਕੋਈ ਕਰ ਸਕੇਗਾ, ਇਹ ਬਰਾਬਰੀ ਨਹੀਂ ਹੋਣੀ, ਸਭ ਥੱਲੇ ਰੁਲ ਜਾਂਦੇ ਹਨ, ਗੁਰੂ ਨਾਨਕ ਦੇ ਘਰ ਦੀ ਬਰਾਬਰੀ ਨਹੀਂ। ਇੱਥੇ ਮੱਥਾ ਲਾ ਕੇ ਤਾਂ ਕੁਝ ਮਿਲਿਆ ਹੀ ਨਹੀਂ ਕਿਸੇ ਨੂੰ, ਮੱਥਾ ਟੇਕਣ ਵਾਲੇ ਨੂੰ ਸਭ ਕੁਝ ਮਿਲਿਆ, ਲਾਉਣ ਵਾਲੇ ਨੂੰ ਨਹੀਂ ਮਿਲਿਆ। ਸੋ ਜਿਹਨੇ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ ਉਹ ਮਿੱਟੀ ਚ ਮਿਲ ਗਿਆ। ਭਾਈ ਗੁਰੂ ਨਾਨਕ ਦੇ ਘਰ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
ਭਾਈ ਅਧੀਨ ਜੋ ਵੱਡੇ ਹਮਾਰੇ,
ਸਾਡੇ ਜਿਹੜੇ ਵੱਡੇ ਸਨ ਉਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਨਿਵੇ, ਬਾਬਰ ਨਿਵਰਿਆ, ਹਮਾਯੂੰ ਨਿਵਿਆ, ਅਕਬਰ ਨਿਵਿਆ, ਇਹ ਸਾਰੇ ਵੱਡੇ ਨਿਭਦੇ ਰਹੇ ਨੇ ਗੁਰੂ ਨਾਨਕ ਦੇ ਦਰ ਤੇ।
ਕਰ ਨਿਜ ਮੀਰ ਕਾਜ ਗਨ ਸਾਰੇ,
ਫਿਰ ਮਿਲ ਕੇ ਉਹਨਾਂ ਨੇ ਸਾਰੇ ਆਪਣੇ ਕਾਰਜ ਵੀ ਸੰਵਾਰ ਦੇ। ਜੇ ਮਿਲੇ ਹੈ ਨਾ ਤਾਂ ਗੁਰੂ ਨਾਨਕ ਨੇ ਕਿਸੇ ਨੂੰ ਨਿਰਾਸ਼ ਨਹੀਂ ਮੋੜਿਆ। ਹਵਾਈਓ ਗੁਰੂ ਅੰਗਦ ਦੇਵ ਜੀ ਦੇ ਉੱਤੇ ਤਲਵਾਰ ਕੱਢਣ ਲੱਗਦਾ, ਪਰ ਗੁਰੂ ਅੰਗਦ ਦੇਵ ਜੀ ਨੇ ਫੇਰ ਵੀ ਖਾਲੀ ਨਹੀਂ ਮੋੜਿਆ। ਕਹਿੰਦੇ ਵੀ ਕੰਮ ਹੁਣੇ ਹੀ ਬਣ ਜਾਂਦਾ, ਪਰ ਆ ਜਿਹੜੀ ਪਨਾਮੀ ਕਰੀ ਹੈ ਇਹਨੂੰ, ਇਹਦੇ ਕਰਕੇ ਕੰਮ ਤੇਰਾ ਪਿੱਛੇ ਪੈ ਗਿਆ, ਬਾਦਸ਼ਾਹੀ ਤੈਨੂੰ ਹੁਣੇ ਹੀ ਮਿਲ ਜਾਂਦੀ, ਹੁਣ ਥੋੜੀ ਮਿਹਨਤ ਕਰ ਮਿਲ ਜਾਏਗੀ ਦੁਬਾਰੇ, ਕੋਈ ਗੱਲ ਨੀ। ਜੇ ਇਹਨਾਂ ਨੇ ਧੱਕਾ ਵੀ ਕੀਤਾ ਤਾਂ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਹ ਨਹੀਂ ਦੇਖਿਆ ਵੀ ਇਹ ਈਰਖਾ ਕਰਦੇ, ਕਹਿੰਦੇ ਕੋਈ ਗੱਲ ਨੀ, ਕੰਮ ਤੇਰਾ ਫੇਰ ਵੀ ਬਣ ਜਾਏਗਾ, ਸਾਡੇ ਵੱਡੇ ਨਿਵੇ ਤੇ ਉਹਨਾਂ ਨੇ ਆਪਣੇ ਕੰਮ ਸਵਾਰੇ ਹਨ।
ਗਯੋ ਪਦਰ ਮਮ ਗੋਇੰਦਵਾਲ,
ਕਿਉਂਕਿ ਮੇਰੇ ਅਬੂ ਪਿਤਾ ਅਕਬਰ ਬਾਦਸ਼ਾਹ ਜਦੋਂ ਗਏ ਗੋਇੰਦਵਾਲ ਸਾਹਿਬ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ,
ਸ੍ਰੀ ਗੁਰ ਅਮਰ ਹੁਤੋ ਤਿਸ ਕਾਲ,
ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਵਿਰਾਜਮਾਨ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ, ਉਦੋਂ ਅਕਬਰ ਬਾਦਸ਼ਾਹ ਗਿਆ।
ਮਿਲ ਕੇ ਤਿਨੋ ਬੰਦਗੀ ਕੀਨ,
ਮੇਰੇ ਪਿਤਾ ਜੀ ਗਏ ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਿਜਦਾ ਕੀਤਾ
ਕੀਤਕ ਭੂਮ ਉਪਾਇਨ ਦੀਨ
ਪਿਤਾ ਜੀ ਨੇ ਭੂਮੀ ਜਿਹੜੀ ਆ ਉਹ ਭੇਟਾ ਕਰਨ ਦੇ ਲਈ ਬੇਨਤੀ ਕਰੀ
ਅਲਪ ਆਰ ਬਲ ਹੁਤੀ ਹਮਾਰੀ
ਮੈਂ ਤਾਂ ਉਹਦਾ ਛੋਟਾ ਹੀ ਸਾ
ਮੁਲਾਕਾਤ ਸੋ ਯਾਦ ਨਿਹਾਰੀ
ਪਰ ਮੈਨੂੰ ਯਾਦ ਹੈਗਾ ਪੀ ਜੋ ਮੁਲਾਕਾਤ ਹੋਈ ਅਕਬਰ ਬਾਦਸ਼ਾਹ ਦੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ
ਇਤਿਆਦਿਕ ਜਸ ਸਤਿਗੁਰ ਕੇਰਾ
ਇਸ ਤਰ੍ਹਾਂ ਗੁਰੂ ਨਾਨਕ ਦੇ ਘਰ ਦੀ ਵਡਿਆਈ ਜਾਸੈ ਭਾਈ
ਜਹਾਂਗੀਰ ਨੇ ਕੈਸ ਵਡੇਰਾ
ਜਹਾਂਗੀਰ ਬਾਦਸ਼ਾਹ ਨੇ ਕਿਹਾ ਵੀ ਗੁਰੂ ਨਾਨਕ ਦੇ ਘਰ ਦੀ ਵੱਡੀ ਵਡਿਆਈ ਹੈ ਭਾਈ ਮੇਰੇ ਪਿਤਾ ਉੱਥੇ ਗਏ ਹਨ
ਇਤਨੇ ਮੈਂ ਪ੍ਰਿਥੀਆ ਚਲ ਗਈ ਓ
ਇਹਨੇ ਨੂੰ ਪ੍ਰਿਥੀ ਚੰਦ ਆ ਜਾਂਦਾ ਕਚਹਿਰੀ ਦੇ ਵਿਚ
ਮਿਲਿਓ ਸ਼ਾਹ ਸੋ ਆਸ਼ਿਕ ਦਈਓ
ਇਹਨੇ ਆ ਕੇ ਬਾਦਸ਼ਾਹ ਨੂੰ ਆਸ਼ੀਰਵਾਦ ਦੇਣਾ ਕੀਤਾ
ਸੁਲਈ ਨੇ ਪੁਨ ਕੀਨ ਵਡਾਈ
ਸੁਲੀ ਖਾਨ ਨੇ ਇਸ ਦੀ ਵਡਿਆਈ ਕਰਨਾ ਕੀਤੀ
ਪਾਤਸ਼ਾਹ ਤੇ ਭੇਟ ਦਿਵਾਈ
ਬਾਦਸ਼ਾਹ ਦੇ ਕੋਲੋਂ ਭੇਟਾ ਇਸ ਨੂੰ ਦਵਾਉਣਾ ਕੀਤੀ ਵੀ ਗੁਰੂ ਦਾ ਪੁੱਤਰ ਹੈ ਜੀ ਇਹਦਾ ਸਤਿਕਾਰ ਹੈ ਇਹਨੂੰ ਮੱਥਾ ਟੇਕਣਾ ਬਣਦਾ ਹੁਣ ਇਹ ਤਾਂ ਉਹਨੂੰ ਅਸੀਸਾਂ ਦੇਣਾ ਪੈਂਦਾ ਨਾਲੇ ਉਸੇ ਘਰ ਤੋਂ ਮੰਗਦਾ ਫਿਰਦਾ ਵੀ ਦੇਣ ਵਾਲਾ ਕੋਈ ਮੰਗਦਾ ਹੁੰਦਾ ਜਿਹੜਾ ਮੰਗਦਾ ਉਹ ਦਾਤਾ ਨਹੀਂ ਹੋ ਸਕਦਾ ਤੇ ਦਾਤਾ ਜਿਹੜਾ ਉਹ ਮੰਗਦਾ ਨਹੀਂ ਹੋ ਸਕਦਾ ਹੁਣ ਜਿਹੜਾ ਇੱਥੇ ਆ ਕੇ ਮੰਗਦਾ ਹੈ ਉਹ ਦਾਤਾ ਕਿੱਥੋਂ ਹੋ ਜਾਏਗਾ ਭਾਈ ਉਧਰੋਂ ਮੰਗਦਾ ਫਿਰਦਾ ਤੇ ਇਧਰੋਂ ਦਾਤਾ ਬਣਿਆ ਫਿਰਦਾ
ਬੈਠਿਓ ਨਿਕਟ ਹੋਛਤਾ ਹੇਰੀ
ਪਰ ਉਹਦਾ ਜਿਹੜਾ ਰਹਿਣ ਸਹਿਣ ਸੀ ਨਾ ਉਹ ਪਸੰਦ ਨਹੀਂ ਆਇਆ ਬਾਦਸ਼ਾਹ ਨੂੰ ਉਹਦੇ ਰਹਿਣ ਸਹਿਣ ਦੇ ਵਿੱਚ ਉੱਠਣ ਬੈਠਣ ਦੇ ਵਿੱਚ ਨਾ ਹੋਛਾਪਣ ਸੀ ਹੁਣ ਜਿਨ੍ਹਾਂ ਦਾ ਅੰਦਰ ਦਾ ਟਿਕਾ ਬਣਿਆ ਹੋਇਆ ਉਹਨਾਂ ਦਾ ਬਾਹਰ ਦਾ ਵੀ ਟਿਕਾ ਬਣਿਆ ਹੋਇਆ ਪਰ ਹੁਣ ਜਿਹੜੇ ਅੰਦਰੋਂ ਕਲਪਦੇ ਨੇ ਫਿਰ ਬਾਹਰੋਂ ਟਿਕਾ ਕਿੱਥੋਂ ਬਣਨਾ ਹੈ ਮਨ ਦਾ ਤਨ ਦੇ ਉੱਤੇ ਅਸਰ ਹੈ ਜੇ ਮਨ ਟਿਕਾ ਦੇ ਵਿੱਚ ਹੈ ਤਨ ਵੀ ਟਿਕਾ ਚ ਹੋਵੇਗਾ ਪਰ ਜਦੋਂ ਮਨ ਹੀ ਟਿਕਾ ਚ ਨਹੀਂ ਹੈ ਫਿਰ ਤਨ ਕਿੱਥੇ ਟਿਕਣਾ ਬਾਦਸ਼ਾਹ ਨੇ ਦੇਖਿਆ ਵੀ ਇਹਦਾ ਉੱਠਣਾ ਬੈਠਣਾ ਪਸੰਦ ਨਹੀਂ ਆ ਰਿਹਾ ਉਹਨੂੰ ਹੋਛਾਪਣ ਨਜ਼ਰ ਆਉਂਦਾ ਉਹਦੇ ਚੋਂ
ਕਹਾਂ ਗਰਵਤਾ ਗੁਰਤਾ ਕੇਰੀ
ਕਹਿੰਦੇ ਵੀ ਇਹਦੇ ਵਿੱਚ ਗੁਰਤਾ ਵਾਲੀ ਕੋਈ ਗੱਲ ਲੱਗਦੀ ਤਾਂ ਹੈ ਨੀ ਲੱਛਣ ਤਾਂ ਕੋਈ ਨਜ਼ਰ ਨਹੀਂ ਆਉਂਦਾ
ਹਜ਼ਰਤ ਜਬ ਮੁਲਾ ਜੇ ਪਈਓ
ਜਦੋਂ ਹਜ਼ਰਤ ਬਾਦਸ਼ਾਹ ਗੱਲਬਾਤ ਲੱਗਿਆ ਕਰਨ
ਆਪਣਾ ਹਵਾਲ ਤਬੀ ਕਹਿ ਦਈਓ
ਇਹਨੂੰ ਹਾਲੇ ਪੁੱਛਿਆ ਨੀ ਬਾਦਸ਼ਾਹ ਨੇ ਵੀ ਤੂੰ ਭਾਈ ਕਿਵੇਂ ਆਇਆ ਕੀ ਕ ਲੋੜ ਪੈ ਗਈ ਸਾਨੂੰ ਵੈਸੇ ਹੀ ਸੁਨੇਹਾ ਭੇਜ ਦਿੰਦਾ ਤੁਹਾਡਾ ਕੰਮ ਤਾਂ ਵੀ ਹੋ ਜਾਣਾ ਸੀ ਆਉਣ ਦੀ ਕਾਹਨੂੰ ਗੇਚਲ ਕਰੀ ਹਲੇ ਬਾਦਸ਼ਾਹ ਕਹਿ ਹੀ ਰਿਹਾ ਇਹ ਵਿੱਚੇ ਆਪਣਾ ਹਾਲ ਲੱਗ ਗਿਆ ਦੱਸਣ ਲੱਗ ਗਿਆ ਰੋਣ
ਮੈਂ ਬੜ ਨੰਦਨ ਹੋ ਫਰਿਆਦੀ
ਕਹਿੰਦਾ ਬਾਦਸ਼ਾਹ ਸਲਾਮਤ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੇਠਾ ਪੁੱਤਰ ਹੈ ਵੱਡਾ ਪੁੱਤਰ ਹੈ ਤੇ ਤੁਹਾਡੇ ਕੋਲ ਫਰਿਆਦ ਕਰਨ ਵਾਸਤੇ ਆਇਆ ਹੈ
ਉਚਿਤ ਮੋਏ ਕੋ ਬੈਠ ਬੇਗਾਦੀ
ਮੇਰਾ ਹੱਕ ਬਣਦਾ ਸੀ ਵੀ ਮੈਂ ਗੁਰਤਾ ਗੱਦੀ ਤੇ ਯੋਗ ਹੈ ਕਿਉਂਕਿ ਮੈਂ ਵੱਡਾ ਜੋ ਹੋਇਆ ਤੇ ਵੱਡੇ ਦਾ ਹੱਕ ਹੈ ਵੀ ਮੈਂ ਗੁਰੂ ਬਣਦਾ
ਸਰਬ ਸਮਾਜ ਅਲਪ ਨੇ ਲੀਨਸ
ਪਰ ਮੇਰੇ ਨਾਲ ਧੱਕਾ ਹੋ ਗਿਆ ਮੇਰਾ ਜਿਹੜਾ ਛੋਟਾ ਭਰਾ ਆ ਸਾਡਾ ਛੋਟਾ ਭਰਾ ਸਾਰਿਆਂ ਤੋਂ ਉਹਨੇ ਮੇਰੇ ਨਾਲ ਧੱਕਾ ਕਰਿਆ ਕਿ ਉਹ ਛੋਟਾ ਹੁੰਦਿਆਂ ਹੋਇਆ ਸਾਰਾ ਕੁਝ ਲੈ ਗਿਆ ਗੁਰਤਾ ਗੱਦੀ ਵੀ ਲੈ ਗਿਆ ਜੋ ਕੁਝ ਵੀ ਬਣਦਾ ਸੀ ਉਹਨੇ ਲੈ ਲਿਆ
ਪੁਰਤੇ ਮੁਝ ਨਿਕਾਰ ਕਰ ਦੀਨਸ
ਇਥੋਂ ਤੱਕ ਮੇਰੇ ਨਾਲ ਧੱਕਾ ਕਰਿਆ ਕਿ ਮੈਨੂੰ ਪਿੰਡ ਚੋਂ ਕੱਢਤਾ ਵੀ ਤੈਨੂੰ ਇੱਥੇ ਰਹਿਣ ਹੀ ਨਹੀਂ ਦੇਣਾ ਤੈਨੂੰ ਰਹਿਣ ਦਾ ਵੀ ਹੱਕ ਨਹੀਂ ਨਗਰ ਦੇ ਵਿੱਚ ਇਹਦਾ ਭਾਵ ਵੀ ਮੇਰਾ ਘਰ ਬਾਰ ਜਿਹੜਾ ਨਾ ਉਹ ਮੇਰੇ ਛੋਟੇ ਭਰਾ ਨੇ ਖੋਲਿਆ ਗੁਰਿਆਈ ਵੀ ਉਹਨੇ ਲੈ ਲਈ ਘਰ ਵੀ ਮੇਰਾ ਖੋਲਿਆ ਮੈਨੂੰ ਤਾਂ ਉੱਥੋਂ ਕੱਢ ਤਾ ਧੱਕੇ ਮਾਰ ਕੇ ਜਿਹੜੇ ਪਹਿਲਾਂ ਸ਼ਿਕਾਇਤ ਕਰਨ ਜਾਂਦੇ ਹੈ ਨਾ ਉਹ ਇਸ ਤਰ੍ਹਾਂ ਹੀ ਕਹਿੰਦੇ ਹੁੰਦੇ ਨੇ ਉਹ ਪਹਿਲਾਂ ਹੀ ਜਾ ਕੇ ਸੱਚ ਜਣਾ ਦਿੰਦੇ ਆ ਵੀ ਅਗਲੇ ਨੂੰ ਲੱਗੇ ਵੀ ਸੱਚ ਮੈਂ ਹੀ ਬੋਲਦਾ ਜਿਹੜਾ ਬਾਅਦ ਚ ਆਊਗਾ ਉਹ ਝੂਠਾ ਹੀ ਹੋਊਗਾ ਵੀ ਮੈਂ ਸੱਚ ਬੋਲਿਆ ਕਹਿੰਦਾ ਜੀ ਨਗਰ ਮੈਥੋਂ ਛਡਾ ਲਿਆ, ਘਰ ਬਾਰ ਮੇਰਾ ਉਹਨੇ ਖੋਲਿਆ।
ਗੁਰੂ ਬਨਿਓ ਨਿਜ ਚਰਨ ਪੁਜਾਇਸ,
ਜਿਹੜੀ ਥਾਂ ਤੇ ਗੁਰੂ ਬਣ ਕੇ ਬੈਠ ਗਿਆ ਤੇ ਆਪਣੇ ਚਰਨਾਂ ਦੀ ਪੂਜਾ ਕਰਵਾ ਰਿਹਾ।
ਅਨਗਨ ਤਨ ਸਿੱਖਨ ਤੇ ਪਾਇਸ,
ਦੇਖੋ ਜੀ ਹੁਣ ਸਿੱਖਾਂ ਨੂੰ ਪਤਾ ਨੀ, ਸਿੱਖ ਤਾਂ ਅਣਜਾਣ ਨੇ, ਉਹ ਤਾਂ ਮੱਥਾ ਟੇਕੀ ਜਾਂਦੇ ਇੱਕ ਦੂਸਰੇ ਨੂੰ ਵੇਖ ਕੇ, ਤੇ ਅਣਗਿਣਤ ਧਨ ਹੈ ਜਿਹੜਾ ਤੁਹਾਨੂੰ ਪਤਾ ਵੀ ਗੁਰੂ ਨਾਨਕ ਦੀ ਗੱਦੀ ਨੂੰ ਮੱਥਾ ਟੇਕਦਾ ਤੇ ਉਹ ਸਾਰਾ ਧਨ ਆਪ ਇਕੱਠਾ ਕਰੀ ਜਾਂਦਾ।
ਮੋਹੇ ਨਾ ਦੇ ਆਪ ਹੀ ਰਾਖੇ,
ਮੇਰਾ ਜਿਹੜਾ ਹੱਕ ਬਣਦਾ ਸੀ, ਅਸੀਂ ਤਿੰਨ ਭਰਾ ਹੈ, ਉਹਨੂੰ ਵੰਡਣਾ ਚਾਹੀਦਾ ਸੀ, ਤਿੰਨੇ ਭਰਾਵਾਂ ਦੇ ਵਿੱਚ ਵੰਡਦਾ ਨਹੀਂ ਹੈ, ਨਾ ਮੈਨੂੰ ਦਵੇ ਨਾ ਵਿਚਕਾਰਲੇ ਨੂੰ ਦਵੇ, ਆਪ ਹੀ ਖਾਈ ਜਾਂਦਾ ਸਾਰਾ ਇਕੱਠਾ ਕਰਕੇ।
ਅਪਰ ਕਵਨ ਗਰਬਤ ਪਾਖੇ,
ਤੇ ਹੁਣ ਹੰਕਾਰ ਦੇ ਵਿੱਚ ਗੱਲਾਂ ਕਰਦਾ ਨਾਲ, ਕਿਉਂਕਿ ਮਾਇਆ ਆ ਗਈ ਨਾ, ਨਾਲ ਹੀ ਹੰਕਾਰ ਹੋ ਗਿਆ।
ਮੈਂ ਤਰ ਤਰਾਸ ਆਪ ਕੋ ਪਾਰੀ,
ਕਹਿੰਦਾ ਜੀ ਮੈਂ ਹੁਣ ਡਰ ਗਿਆ ਬਈ ਆਪਣੀ ਜਾਨ ਬਚਾਵਾਂ ਤੇ ਤਾਂ ਤੁਹਾਡੇ ਕੋਲ ਆਇਆ। ਉਹਦਾ ਹੰਕਾਰ ਇੰਨਾ ਵਧਿਆ ਵੀ ਉਹਨੂੰ ਮਾਰ ਵੀ ਸਕਦਾ, ਤੇ ਮੈਂ ਡਰਦਾ ਹੋਇਆ ਆਇਆ ਤੁਹਾਡੇ ਕੋਲ।
ਫਾਨੀ ਤਿਸ ਕੇ ਸਾਥ ਨਰਾਰੀ,
ਹੋਰ ਸਾਡਾ ਕੋਈ ਝਗੜਾ ਨਹੀਂ ਹੈ, ਬਸ ਝਗੜਾ ਜਿਹੜਾ ਉਸ ਗੁਰਿਆਈ ਦਾ ਹੀ ਹੈ।
ਸੋ ਨਿਰਭੈ ਨੈ ਜਾਣੇ ਕਾਉ,
ਮੈਂ ਬੜੀਆਂ ਮਿੰਨਤਾਂ ਕਰਦੀਆਂ ਪਰ ਉਹ ਡਰਦਾ ਨਹੀਂ ਹੈ ਕਿਸੇ ਕੋਲੋਂ। ਤੁਹਾਡਾ ਵੀ ਨਾਮ ਮੈਂ ਲਿਆ ਵੀ ਮੈਂ ਬਾਦਸ਼ਾਹ ਕੋਲ ਜਾਵਾਂਗਾ, ਉਹ ਤਾਂ ਵੀ ਨਹੀਂ ਡਰਿਆ।
ਬੈਠੇ ਉਹ ਸਦਨ ਗਰਭ ਮਨ ਮਾਉ,
ਪਤਾ ਨੀ ਕਾਹਦਾ ਮਾਣ ਹੋ ਗਿਆ ਉਹਨੂੰ ਘਰੇ ਬੈਠੇ ਨੂੰ ਇੰਨਾ ਵੀ ਤੁਹਾਡਾ ਵੀ ਡਰ ਨੀ ਮੰਨਦਾ।
ਚਿੱਤ ਤੇ ਤੁਮਰੋ ਤਰਾਸ ਵਿਸਾਰਿਓ,
ਮੈਂ ਕਿਹਾ ਡਰਿਆ ਨੀ, ਇਹਦਾ ਭਾਵ ਨਹੀਂ ਡਰਦਾ ਤੁਹਾਡੋ, ਤੁਹਾਡਾ ਵੀ ਜਿਹੜਾ ਚਿੱਤ ਚੋਂ ਡਰ ਕੱਢੀ ਫਿਰਦਾ ਹੈ।
ਕਯੋ ਨਾ ਮਾਨੇ ਮੈਂ ਕਹਿ ਹਾਰਿਓ,
ਇਸ ਲਈ ਮੈਂ ਤਾਂ ਕਹਿ ਕਹਿ ਕੇ ਥੱਕ ਗਿਆ, ਤੁਹਾਡਾ ਵੀ ਨਾਂ ਲਿਆ ਸੀ ਨਹੀਂ ਮੰਨਿਆ।
ਮੈਂ ਰਾਵਰ ਕੀ ਦਿਸ਼ ਚੱਲ ਆਇਓ,
ਹੁਣ ਮੇਰਾ ਸਹਾਰਾ ਕੋਈ ਨੀ ਹੈ ਜੀ, ਫਿਰ ਮੈਂ ਤੁਹਾਡਾ ਆਸਰਾ ਤੱਕਿਆ ਤੇ ਤੁਹਾਡੇ ਵੱਲ ਨੂੰ ਆ ਗਿਆ।
ਤਉ ਨਾ ਸੰਕਤ ਕੁਛ ਡਰ ਪਾਇਓ,
ਇਹਦੇ ਬਾਵਜੂਦ ਵੀ ਉਹਨੂੰ ਕੋਈ ਡਰ ਨਹੀਂ ਹੈ ਵੀ ਮੈਂ ਤੁਹਾਡੇ ਕੋਲ ਆ ਗਿਆ, ਉਹ ਬਿਲਕੁਲ ਸੰਕੋਚ ਨਹੀਂ ਕਰਦਾ।
ਕੀਜੇ ਹਮਰੋ ਨਿਆਇ ਨਬੇਰਾ,
ਹੁਣ ਮੈਂ ਤੁਹਾਡੇ ਕੋਲ ਆਇਆ ਤੇ ਤੁਸੀਂ ਹੁਣ ਇਨਸਾਫ ਕਰਨਾ ਮੇਰੇ ਨਾਲ।
ਤੁਮਕੋ ਕੀਨ ਖੁਦਾਈ ਬਡੇਰਾ,
ਖੁਦਾ ਨੇ ਤੁਹਾਨੂੰ ਬਾਦਸ਼ਾਹ ਬਣਾਇਆ ਹੋਇਆ ਤੇ ਤੁਹਾਡਾ ਜਿਹੜਾ ਫਰਜ਼ ਹੈ ਇਹ
ਨਿਆਉ ਕਰਨ ਤੇ ਤਖਤ ਬਿਰਾਜਾ,
ਤਖਤ ਤੇ ਇਸੇ ਕਰਕੇ ਖੁਦਾ ਨੇ ਬਿਠਾਇਆ ਤੁਹਾਨੂੰ ਕਿ ਤੁਸੀਂ ਇਨਸਾਫ ਕਰੋ।
ਇਹੀ ਧਰਮ ਤੁਮਕੋ ਉਪਰਾਜਾ,
ਤੁਹਾਡਾ ਜਿਹੜਾ ਧਰਮ ਹੈ ਇਸੇ ਦੇ ਨਾਲ ਹੀ ਉਗੜਦਾ ਹੈ।
ਸੁਨ ਹਜ਼ਰਤ ਅਚਰਜ ਉਰ ਤਾਰਾ,
ਕੋਈ ਸਾਹ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਤਨਾ ਵਿਰੋਧ ਕਰ ਗਿਆ, ਹੱਦ ਹੋ ਗਈ। ਬਾਦਸ਼ਾਹ ਸੁਣ ਕੇ ਆਪ ਹੈਰਾਨ ਹੋ ਗਿਆ ਵੀ ਇਹ ਗੁਰੂ ਦੇ ਖਿਲਾਫ ਬੋਲ ਰਿਹਾ, ਇਹ ਗੱਲਾਂ ਗੁਰੂ ਦਾ ਭਰਾ ਹੈ, ਇਹ ਗੁਰੂ ਦਾ ਪੁੱਤਰ ਹੈ। ਹੈਰਾਨ ਹੋਇਆ ਬਾਦਸ਼ਾਹ ਸੁਣ ਕੇ,
ਇਹ ਅਯੋਗ ਕਿਆ ਇਹਨੂੰ ਉਚਾਰਾ,
ਵੀ ਇਹੋ ਜਿਹੀਆਂ ਗੱਲਾਂ ਇਹਨੂੰ ਕਰਨੀਆਂ ਨੀ ਚਾਹੀਦੀਆਂ, ਇਹ ਸਾਰੀਆਂ ਗੱਲਾਂ ਅਯੋਗ ਕਰੀ ਜਾਂਦਾ ਹੈ।
ਸ਼ਾਂਤਮਤੀ ਸਤਿਗੁਰ ਕੀ ਗਾਦੀ,
ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਹੈ ਉਹ ਤੇ ਬੜੀ ਸ਼ਾਂਤਮਈ ਹੈ, ਬੜੀ ਟਿਕਾਅ ਵਾਲੀ ਹੈ, ਉੱਤੇ ਤਾਂ ਜਾਣ ਵਾਲਿਆਂ ਨੂੰ ਟਕਾ ਮਿਲ ਜਾਂਦਾ, ਇਹ ਕਿਹੜੀਆਂ ਗੱਲਾਂ ਕਰਦਾ। ਸ਼ਾਂਤਮਈ ਗੱਦੀ ਹੈ ਗੁਰੂ ਨਾਨਕ ਸਾਹਿਬ ਜੀ ਦੀ।
ਤਿੰਨ ਮੋਰੋ ਕੂਤੋ ਫਰਿਆਦੀ,
ਇਹ ਉਹਨਾਂ ਦੇ ਖਿਲਾਫ ਮੇਰੇ ਕੋਲ ਫਰਿਆਦ ਕਰਨ ਆਇਆ, ਇਹ ਕਿਵੇਂ, ਇਹ ਗੱਲ ਕਿਵੇਂ ਬਣੀ, ਸਮਝ ਵਿੱਚ ਨੀ ਆ ਰਹੀ ਮੇਰੇ।
ਜੇ ਕਰ ਕਲੈ ਆਪ ਮੈਂ ਡਾਰੇ,
ਦੇਖੋ ਵੀ ਜੇ ਹੁਣ ਇਹ ਕਲੇਸ਼ ਇੱਥੇ ਪੈ ਗਿਆ ਆਪਸ ਦੇ ਵਿੱਚ,
ਕਹਾਂ ਅਪਰ ਨਰ ਅਹੀਂ ਵਿਚਾਰੇ,
ਫਿਰ ਆਮ ਮਨੁੱਖਾਂ ਦੀ ਕੀ ਗੱਲ ਹੈ ਭਾਈ। ਜੇ ਧਾਰਮੀ ਬੰਦੇ ਵੀ ਕਲੇਸ਼ ਪਾਈ ਬੈਠੇ ਹੈ ਤਾਂ ਫਿਰ ਆਮ ਮਨੁੱਖਾਂ ਦੀ ਕਿਹੜੀ ਗੱਲ ਹੈ, ਆਮ ਨੇ ਤਾਂ ਪੈਣਾ ਹੀ ਪੈਣਾ, ਤੇ ਧਾਰਮੀ ਬੰਦੇ ਵੀ ਆਪ ਚ ਝਗੜੇ ਪਾਈ ਬੈਠੇ ਨੇ, ਫਿਰ ਬਾਕੀਆਂ ਦਾ ਕੀ ਬਣੂਗਾ ਭਾਈ। ਸੋ ਫਰਕ ਹੋਇਆ ਕਰਦਾ, ਇੱਕ ਆਮ ਬੰਦੇ ਦੇ ਘਰੇ ਝਗੜਾ ਹੋਣਾ, ਇੱਕ ਧਾਰਮੀ ਬੰਦੇ ਦੇ ਘਰੇ, ਉਹ ਕਹਿੰਦੇ ਫਿਰ ਕਾਹਦਾ ਧਰਮੀ ਹੈ ਇਹ, ਇਹ ਵੀ ਵਿਰਪਖੰਡੀ ਹੈ। ਸਮਝ ਨਹੀਂ ਲੱਗ ਰਹੀ ਇਸ ਤਰ੍ਹਾਂ ਕਿਉਂ ਕਲੇਸ਼ ਪੈ ਰਿਹਾ।
ਦੇਖੋ ਕਿਆ ਅਚਰਜ ਇਹ ਮਾਇਆ,
ਦੇਖੋ ਵੀ ਮਾਇਆ ਦਾ ਕਿਹਾ ਜਿਹਾ ਪ੍ਰਭਾਵ ਹੈ ਹੈਰਾਨ ਕਰਨ ਵਾਲਾ।
ਲਘੂ ਦੀਰਘ ਨਰ ਜਾਏ ਪਰਮਾਇਆ,
ਇਹਨੇ ਸਾਰੇ ਛੋਟੇ ਵੱਡੇ ਪਰਮਾ ਰੱਖੇ ਹਨ।
ਹਿਰਦੈ ਵਿਚਾਰਤ ਹਜ਼ਰਤ ਐਸੇ,
ਅੱਛਾ ਸੋਚਦਾ ਇਸ ਤਰ੍ਹਾਂ,
ਕਿਤਕ ਦੇਰ ਰਹਿ ਤੂਸ਼ਨ ਬੈਸੇ,
ਸਮਾਂ ਉਹ ਚੁੱਪ ਹੀ ਰਿਹਾ ਵੀ ਗੱਲ ਲੱਗਦੀ ਨੀ ਹੈ ਵੀ ਇਸ ਤਰ੍ਹਾਂ ਹੋਵੇ ਜਿਵੇਂ ਕਹਿ ਰਹੇ ਆ, ਲੱਗਦੀ ਨੀ ਗੱਲ ਇਸ ਤਰ੍ਹਾਂ। ਗੁਰੂ ਨਾਨਕ ਦੀ ਗੱਦੀ ਹੈ ਉੱਥੇ ਇਸ ਤਰ੍ਹਾਂ ਹੋ ਨਹੀਂ ਸਕਦਾ, ਗੁਰੂ ਨੀ ਇਸ ਤਰ੍ਹਾਂ ਕਰ ਸਕਦਾ। ਕੁਝ ਸਮਾਂ ਚੁੱਪ ਰਿਹਾ।
ਦੋਹਰਾ ਗਾਦੀ ਪਾਵਤ ਏਕ ਹੀ ਅਪਰ ਫਿਰਾਦੀ ਹੋਤ,
ਜਿਹੜੀ ਗੁਰਤਾ ਗੱਦੀ ਹੈ ਭਾਈ ਉਹ ਤਾਂ ਹੁਣ ਇੱਕ ਨੂੰ ਹੀ ਮਿਲਣੀ ਹੈ, ਦੋ ਤਾਂ ਗੁਰੂ ਹੋ ਨਹੀਂ ਨਾ ਸਕਦੇ, ਨਾ ਖੁਦਾ ਦੋ ਨੇ ਤੇ ਨਾ ਗੁਰੂ ਦੋ ਹੁੰਦੇ ਨੇ, ਇੱਕੋ ਹੀ ਪਰਮਾਤਮਾ ਤੇ ਇੱਕੋ ਹੀ ਗੁਰੂ ਹੋਇਆ ਕਰਦਾ ਪਰਮਾਤਮਾ ਨੂੰ ਮਿਲਾਉਣ ਵਾਲਾ, ਇਹ ਦੋ ਕਿੱਥੋਂ ਆ ਗਏ ਭਾਈ, ਦੋ ਨਹੀਂ ਹੋ ਸਕਦੇ। ਸੋ ਜੇ ਹੁਣ ਗੁਰੂ ਇੱਕ ਨੇ ਬਣਨਾ ਤੇ ਦੂਸਰਾ ਫਰਿਆਦ ਕਰੇ ਵੀ ਮੈਂ ਵੀ ਗੁਰੂ ਬਣਨਾ, ਦੋ ਗੁਰੂ ਕਿਵੇਂ ਬਣਨਗੇ, ਦੋ ਤਾਂ ਨਹੀਂ ਬਣ ਸਕਦੇ, ਗੁਰੂ ਤਾਂ ਇੱਕੋ ਹੀ ਰਹਿਣਾ। ਸੋ ਇੱਕ ਗੁਰੂ ਬਣ ਗਿਆ, ਇੱਕ ਫਰਿਆਦ ਕਰਨ ਆ ਗਿਆ।
ਕਿਮ ਸ਼ਾਦੀ ਹੋਏ ਸਭਨ ਤੇ ਮਤ ਸਰ ਹਿਰਦੇ ਉਦੋਤ,
ਇਹ ਭਾਈ ਹੁਣ ਈਰਖਾ ਹੈ ਇਹਨਾਂ ਦੇ ਵਿੱਚ ਆਪਸ ਵਿੱਚ, ਫਿਰ ਦੂਸਰਿਆਂ ਨੂੰ ਖੁਸ਼ੀ ਕਿਵੇਂ ਹੋ ਸਕਦੀ ਹੈ, ਜਿਹਦੇ ਕੋਲ ਆਪਣੇ ਕੋਲ ਖੁਸ਼ੀ ਨਹੀਂ ਹੈ ਉਹ ਦੂਸਰੇ ਨੂੰ ਖੁਸ਼ੀ ਕਿਵੇਂ ਦੇਵੇਗਾ। ਇਹ ਤਾਂ ਹਰਖ ਅਨੰਤ ਸੋਗ ਨੀ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ, ਜਿੱਥੇ ਹਰਖ ਅਨੰਤ ਅੰਤ ਤੋਂ ਰਹਿਤ ਖੁਸ਼ੀ ਤੇ ਸੋਗ ਨਾਮ ਦੀ ਜਿੱਥੇ ਕੋਈ ਚੀਜ਼ ਨਹੀਂ ਹੈ, ਉਹ ਜਿਹੜਾ ਘਰ ਗੁਰੂ ਨਾਨਕ ਨੂੰ ਦਿੱਤਾ ਹੋਇਆ। ਪਿੱਛੇ ਕਈ ਵਾਰੀ ਚੱਲਿਆ ਜੀ ਲਾਈਟਿੰਗ ਨਹੀਂ ਹੋਣੀ ਚਾਹੀਦੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਤੇ, ਆਪਣੇ ਪੁੱਤਰ ਭਲਿਓ ਆਪਣੇ ਪੁੱਤਰਾਂ ਨਾਲ ਤੁਸੀਂ ਸਾਹਿਬਜ਼ਾਦਿਆਂ ਦੀ ਤੁਲਨਾ ਕਰਨ ਲੱਗ ਗਏ, ਐ ਨਾ ਕਰਿਆ ਕਰੋ ਗੁਰਮੁਖੋ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦੇ ਹੈ, ਉਹ ਆਪਣੇ ਪੁੱਤਰਾਂ ਨਾਲ ਜੋੜ ਕੇ ਪਾਪ ਨਾ ਖੱਟਿਆ ਕਰੋ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹਨਾਂ ਦੀ ਸ਼ਹੀਦੀ ਉੱਤੇ ਮਾਣ ਹੈ ਸੰਸਾਰ ਨੂੰ, ਮਾਣ ਹੈ ਕਿ ਉਹਨਾਂ ਨੇ ਸੱਚ ਦੇ ਲਈ ਸ਼ਹਾਦਤਾਂ ਦਿੱਤੀਆਂ। ਔਰੰਗਜ਼ੇਬ ਬਾਦਸ਼ਾਹ ਕਹਿੰਦੇ ਵੀ ਸਾਰੇ ਸੁੱਖ ਲੈ ਲਓ, ਜਿਹੜਾ ਸੂਬਾ ਚਾਹੀਦਾ ਉਹਨੂੰ ਠੋਕਰਾਂ ਮਾਰੀਆਂ, ਤੇ ਸਾਨੂੰ ਮਾਣ ਹੈ ਉਹਨਾਂ ਦੀ ਸ਼ਹੀਦੀ ਤੇ ਮਾਣ ਤੇ ਵਿੱਚ ਖੁਸ਼ੀ ਹੈ, ਤੇ ਗੁਰਬਾਣੀ ਇਸ ਗੱਲ ਨੂੰ ਮੰਨਦੀ ਨਹੀਂ। ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਦੀਆ, ਜਿਸ ਘਰ ਦੇ ਵਿੱਚ ਗਮੀ ਨਾਮ ਦੀ ਕੋਈ ਚੀਜ਼ ਨਹੀਂ ਹੈ, ਫਿਰ ਆਪਾਂ ਕੌਣ ਹੋ ਗਏ ਸ਼ੋਕ ਮਨਾਉਣ ਵਾਲੇ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸ਼ੋਕ ਮਨਾਉਣ ਲੈਟਾ ਬੰਦ ਕਰਕੇ, ਸ਼ੋਕ ਨਹੀਂ ਹੈ ਗੁਰਮੁਖੋ, ਇੱਥੇ ਚੜ੍ਹਦੀ ਕਲਾ ਹਰ ਵਕਤ, ਇੱਥੇ ਤਾਂ ਮਰੇ ਤੋਂ ਨਹੀਂ ਕਹਿੰਦੇ ਵੀ ਮਰ ਗਿਆ, ਆਮ ਸਿੱਖ ਨੂੰ ਵੀ ਅਸੀਂ ਕਹਿੰਦੇ ਵੀ ਚੜ੍ਹਾਈ ਕਰ ਗਿਆ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਪਰ ਗਿਆ ਤੇ ਫਿਰ ਰੋਣਾ ਪਊਗਾ, ਇੱਥੇ ਚੜ੍ਹਾਈ ਕਰ ਗਿਆ। ਸੋ ਇਸ ਘਰ ਦੇ ਵਿੱਚ ਅਨੰਤ ਖੁਸ਼ੀ ਹੈ, ਗਮੀ ਨਾਮ ਦੀ ਇੱਥੇ ਕੋਈ ਚੀਜ਼ ਹੈ ਹੀ ਨਹੀਂ, ਆਪਣੇ ਤੇ ਨਾ ਲਾਇਆ ਕਰੋ, ਸਗੋਂ ਆਪਣੇ ਮਨ ਨੂੰ ਅਸੀਂ ਚੜ੍ਹਦੀ ਕਲਾ ਚ ਲੈ ਕੇ ਜਾਣਾ ਤੇ ਗੱਲਾਂ ਕਰਕੇ ਢਹਿੰਦੀ ਕਲਾ ਚ ਲੈ ਕੇ ਜਾਣਾ। ਉਹੀ ਕੰਮ ਕਹਿੰਦੇ ਜੀ ਆਪਣੇ ਬੱਚੇ ਦੇ ਜਨਮ ਦਿਨ ਤੇ ਗੁਰੂਆਂ ਦੇ ਗੁਰਪੁਰਬ, ਆਪਣੇ ਬੱਚੇ ਦਾ ਜਨਮ ਦਿਨ। ਹੁਣ ਦੇਖੋ ਆਪਣੀ ਸੋਚ ਉੱਚੀ ਜਾ ਰਹੀ ਹੈ, ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ ਜਾ ਰਹੀ ਹੈ ਕਿ ਨੀਵੀਂ ਹੋ ਰਹੀ ਹੈ। ਆਪਣੇ ਬੱਚਿਆਂ ਦੇ ਜਨਮ ਦਿਨ ਤੇ ਕਹਿੰਦੇ ਗੁਰਪੁਰਬਾਂ ਨੂੰ ਨਾਲ ਜੋੜਦੇ ਆ, ਕਿਉਂ ਨਹੀਂ ਕਰਦੇ? ਇਹ ਗੁਰਮੁਖੋ ਚੜ੍ਹਦੀ ਕਲਾ ਵੱਲ ਨੂੰ ਜਾਣਾ ਪੰਥ ਨੇ, ਇਹ ਸਾਡੀ ਸੋਚ ਤਾਂ ਨੀਵੇਂ ਵਾਲੇ ਪਾਸੇ ਦੀ ਹੈ। ਗੁਰੂਆਂ ਦਾ ਗੁਰਪੁਰਬ ਤੇ ਆਪਣੇ ਬੱਚੇ ਦੇ ਜਨਮ ਦਿਨ ਤੇ ਕਹਿੰਦੇ ਕੇਕ ਕੱਟਣਾ ਤੇ ਗੁਰੂਆਂ ਦੇ ਕਿਉਂ ਨੀ ਕੱਟਣਾ? ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਭਲੇ ਉਹ ਗੁਰੂ ਘਰ ਦੇ ਵਿੱਚ ਸਿਰਫ ਕੜਾਹ ਪ੍ਰਸ਼ਾਦ ਪ੍ਰਮਾਣਿਤ ਹੈ, ਤੁਹਾਡਾ ਕੇਕ ਈਸਾ ਜੀ ਪਸੰਦ ਕਰਨਗੇ, ਉਹਨਾਂ ਦੇ ਮਤ ਦਾ ਇਹ, ਗੁਰੂ ਨਾਨਕ ਨੀ ਤੁਹਾਡਾ ਕੇਕ ਪਸੰਦ ਕਰਦਾ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹ।
ਉੱਥੇ ਖਵਾ ਲਿਆ ਕਰੋ ਉਹਨਾਂ ਨੂੰ, ਕਿਸੇ ਚਰਚ ਦੇ ਵਿੱਚ ਕੱਟ ਲਿਆ ਕਰੋ ਜਾ ਕੇ, ਗੁਰੂ ਘਰ ਵਿੱਚ ਨੀ ਇਹ ਕੰਮ ਚੱਲਣਾ, ਮਰਿਆਦਾ ਨਹੀਂ ਹੈ, ਇੱਥੇ ਤਾਂ ਕੜਾ ਪ੍ਰਸ਼ਾਦ ਬਣਨਾ ਹਰ ਵਕਤ ਭਾਈ, ਖੁਸ਼ੀ ਦਾ ਹੈ। ਤੇ ਜੇ ਉੱਥੇ ਵੀ ਈਰਖਾ ਆ ਗਈ ਤਾਂ ਫਿਰ ਉੱਥੋਂ ਆਨੰਦ ਕਿਵੇਂ ਮਿਲੇਗਾ, ਖੁਸ਼ੀ ਕਿਵੇਂ ਮਿਲੇਗੀ? ਦੂਸਰੇ ਨਾਮ
ਦੋਹਰਾ ਬਹੁ ਵਿਚਾਰ ਹਜ਼ਰਤ ਕਰਿਓ ਸਿਮਰੀ ਪੂਰਬ ਬਾਤ।
ਇਸ ਤਰ੍ਹਾਂ ਹਜ਼ਰਤ ਨੇ, ਜਹਾਂਗੀਰ ਬਾਦਸ਼ਾਹ ਨੇ ਵਿਚਾਰ ਕਰਨਾ ਕੀਤੀ ਪਿਛਲੀ ਗੱਲ ਨੂੰ ਲੈ ਕੇ। ਉਹ ਪ੍ਰਕਰਣ ਆਪਾਂ ਅਗਲੀ ਕਥਾ ਵਿੱਚ ਸਰਵਣ ਕਰਾਂਗੇ।